ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣ ਬੋਹਿਤ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਚਾਪਰ ਛਤਰ ਤਖਤ ਦੇ ਮਾਲਕ ਜਗਦੀ ਜੋਤ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਪੀਟੀਸੀ ਪੰਜਾਬੀ ਦੇ ਮਾਧਿਅਮ ਰਾਹੀਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਇਲਾਹੀ ਹੁਕਮਨਾਮਾ ਬਖਸ਼ਿਸ਼ ਹੋਇਆ ਹੈ ਆਪ ਜੀ ਨੇ ਸ਼੍ਰਵਣ ਕੀਤਾ। ਇਸ ਹੁਕਮਨਾਮੇ ਦੇ ਅੰਦਰ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਜਿੱਥੇ ਆਪਾਂ ਸਰੀਰ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਬੈਠੇ ਹਾਂ, ਮਨ ਕਰਕੇ ਪਹੁੰਚੀਏ, ਸੁਰਤ ਕਰਕੇ ਪਹੁੰਚੀਏ, ਸਾਰੀਆਂ ਸੰਗਤਾਂ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਰਸਨਾਮਿਆਂ ਨੂੰ ਪਵਿੱਤਰ ਕਰੀਏ, ਪਿਆਰ ਅਤੇ ਸਤਿਕਾਰ ਦੇ ਨਾਲ ਬੁਲਾਈਏ, ਫਤਿਹ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ।
ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੋਰਠ ਰਾਗ ਦੇ ਅੰਦਰ ਬੜਾ ਪਿਆਰਾ ਜਿਹਾ ਉਪਦੇਸ਼ ਸੰਸਾਰ ਨੂੰ ਤਾਰਨ ਦੇ ਲਈ ਜੋ ਅੱਜ ਦੇ ਸੰਸਾਰ ਦੇ ਵੱਲ ਝਾਤ ਮਾਰ ਕੇ ਵੇਖੀਏ ਤੇ ਪੂਰਾ ਸੰਸਾਰ ਗੁਰੂ ਤੋਂ ਬਿਨਾਂ ਕੋਈ ਲੋਭ ਦੇ ਸਮੁੰਦਰ ਦੇ ਵਿੱਚ ਗਰਕ ਹੋ ਰਿਹਾ ਹੈ, ਕੋਈ ਕ੍ਰੋਧ ਦੀਆਂ ਲਹਿਰਾਂ ਦੇ ਵਿੱਚ, ਕੋਈ ਹੰਕਾਰ ਤੇ ਕੋਈ ਵਿਕਾਰ ਦੀ ਦੁਨੀਆ ਦੇ ਵਿੱਚ ਗਰਕ ਹੋ ਰਿਹਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੱਜ ਦੇ ਫੁਰਮਾਨ ਅੰਦਰ ਉਹਨਾਂ ਗੁਰੂ ਕੇ ਸਿੱਖਾਂ ਦਾ ਜੀਵਨ ਬਿਆਨ ਕਰਦੇ ਨੇ ਜਿਹੜੇ ਗੁਰੂ ਕੇ ਸਿੱਖਾਂ ਦੀ ਸੰਗਤ ਕਰਕੇ ਆਮ ਲੋਕ ਵੀ ਤਰ ਜਾਂਦੇ ਨੇ। ਮਾਲਕ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਦਿਲ ਤੋਂ ਅੰਦਰੋਂ ਗੁਰੂ ਨਾਨਕ ਦੇ ਘਰ ਨਾਲ ਜੁੜ ਜਾਂਦੇ ਹੈ, ਗੁਰੂ ਨਾਨਕ ਦੇ ਦਰ ਨਾਲ ਜੁੜ ਜਾਂਦੇ ਹੈ, ਉਹਨਾਂ ਦੇ ਵਿੱਚ ਗੁਰੂ ਵਰਗੇ ਗੁਣ ਆ ਜਾਂਦੇ ਹੈ ਤੇ ਜਦੋਂ ਕੋਈ ਉਹਨਾਂ ਦੇ ਗੁਣਾਂ ਨੂੰ ਵੇਖਦਾ, ਉਹਨਾਂ ਦੇ ਆਚਰਣ ਨੂੰ ਵੇਖਦਾ ਹੈ, ਉਹਨਾਂ ਦੇ ਕਰਮ ਨੂੰ ਵੇਖਦਾ ਤੇ ਆਮ ਸੰਸਾਰ ਆਮ ਲੋਕ ਉਹਨਾਂ ਗੁਰੂ ਕੇ ਸਿੱਖਾਂ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਗੁਰੂ ਦੇ ਨਾਲ ਜੁੜ ਜਾਂਦੇ ਹੈ ਤੇ ਮਾਲਕ ਕਹਿੰਦੇ ਹੈ ਜਿੰਨੀ ਸਤਿਗੁਰ ਸੇਵਿਆ ਪਿਆਰੇ। ਹੇ ਮੇਰੇ ਪਿਆਰਿਓ, ਜਿਨ੍ਹਾਂ ਨੇ ਸਤਿਗੁਰੂ ਦੀ ਗੱਲ ਨੂੰ ਸੁਣਿਆ ਤੇ ਮੰਨਿਆ ਤੇ ਉਹਨਾਂ ਦੇ ਸੰਗ ਲੱਗ ਕੇ ਪਤਾ ਨਹੀਂ ਕਿੰਨੇ ਕੁ ਲੋਕ ਹੋਰ ਤਰ ਜਾਂਦੇ ਆ ਤੇ ਮੈਂ ਬੇਨਤੀ ਕਰਾਂ ਗੁਰੂ ਦੇ ਨਾਲ ਜੁੜ ਕੇ ਸਾਨੂੰ ਕੀ ਮਿਲਦਾ, ਕੀ ਬਖਸ਼ਿਸ਼ ਹੁੰਦਾ। ਭਾਈ ਗੁਰਦਾਸ ਜੀ ਨੇ ਗੁਰੂ ਕੇ ਸਿੱਖਾਂ ਦੇ ਸਤਿਗੁਣ ਬਿਆਨ ਕੀਤੇ ਨੇ। ਮਾਲਕ ਦੇ ਨਾਲ ਲੱਗ ਕੇ, ਗੁਰੂ ਦੇ ਨਾਲ ਲੱਗ ਕੇ ਮਾਲਕ ਕਹਿੰਦੇ ਪਹਿਲਾ ਗੁਣ ਗੁਰੂ ਕੇ ਸਿੱਖ ਦੇ ਜੀਵਨ ਵਿੱਚ ਨਿਮਰਤਾ ਆਉਂਦੀ ਹੈ। ਇੱਕ ਬਾਹਰ ਦੀ ਨਿਮਰਤਾ ਹੈ, ਇੱਕ ਅੰਦਰ ਦੀ ਨਿਮਰਤਾ ਹੈ। ਮਾਲਕ ਕਹਿੰਦੇ ਗੁਰੂ ਕੇ ਸਿੱਖ ਦੇ ਹਿਰਦੇ ਵਿੱਚ ਨਿਮਰਤਾ, ਇਹ ਪਹਿਲਾ ਗੁਰੂ ਦੇ ਦਰ ਤੇ ਸੇਵਾ ਕਰਨ ਦੇ ਨਾਲ ਪ੍ਰਾਪਤ ਹੁੰਦਾ ਹੈ। ਦੂਜੀ ਬਖਸ਼ਿਸ਼, ਗੁਰੂ ਕਾ ਸਿੱਖ ਆਚਰਣ ਦੇ ਵਿੱਚ ਪੱਕਾ ਹੋ ਜਾਂਦਾ ਹੈ, ਪਰਪੱਕ ਹੋ ਜਾਂਦਾ ਹੈ। ਆਪਣੇ ਤੋਂ ਛੋਟੀ ਬੇਟੀ ਦੇ ਸਮਾਨ ਹੈ, ਕੋਈ ਲੜਕੀ ਆਪਣੇ ਤੋਂ ਛੋਟੀ ਬੇਟੀ ਦੇ ਸਮਾਨ, ਆਪਣੇ ਬਰਾਬਰ ਦੀ ਕੋਈ ਇਸਤਰੀ ਹੈ ਭੈਣ ਦੇ ਸਮਾਨ, ਆਪਣੇ ਤੋਂ ਵੱਡੀ ਉਮਰ ਦੀ ਕੋਈ ਔਰਤ ਤੇ ਮਾਂ ਦੇ ਸਮਾਨ। ਦੂਜਾ ਗੁਣ ਗੁਰੂ ਕੇ ਸਿੱਖ ਦੇ ਜੀਵਨ ਵਿੱਚ ਆਉਂਦਾ ਹੈ ਕਿ ਆਪਣੇ ਗ੍ਰਸਥ ਜੀਵਨ ਦੇ ਵਿੱਚ ਪੱਕਾ ਰਹਿੰਦਾ ਤੇ ਬਾਕੀ ਦੂਜਿਆਂ ਨੂੰ ਭੈਣਾਂ ਮਾਵਾਂ ਤੇ ਧੀਆਂ ਦੇ ਸਮਾਨ ਸਮਝਦਾ। ਤੇ ਤੀਜਾ ਗੁਣ ਗੁਰੂ ਦੇ ਦਰ ਤੇ ਸੇਵਾ ਕਰਨ ਦੇ ਨਾਲ ਪ੍ਰਾਪਤ ਹੁੰਦਾ ਕਿ ਉਹ ਆਪਣੀ ਕਿਰਤ ਕਰਦਾ ਹੈ, ਕਮਾਈ ਕਰਦਾ ਹੈ, ਆਪਣੀ ਕਮਾਈ ਦੇ ਵਿੱਚੋਂ ਦਸਬੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰਦਾ, ਬਲਕਿ ਕਿਸੇ ਦਾ ਪਰਾਇਆ ਹੱਕ ਨਹੀਂ ਜੇ ਖਾਂਦਾ। ਤੇ ਚੌਥਾ ਗੁਣ ਗੁਰੂ ਕੇ ਸਿੱਖ ਵਿੱਚ ਇਹ ਆ ਜਾਂਦਾ ਹੈ ਕਿ ਉਹ ਆਪਣੀ ਜ਼ਬਾਨ ਤੋਂ ਕੇਵਲ ਤੇ ਕੇਵਲ ਗੁਰੂ ਦੀ ਵਡਿਆਈ ਕਰਦਾ ਹੈ, ਗੁਣਾਂ ਦੀ ਗੱਲ ਕਰਦਾ ਹੈ, ਆਪਣੀ ਜ਼ਬਾਨ ਦੇ ਵਿੱਚੋਂ ਕਿਸੇ ਦੀ ਨਿੰਦਾ ਨਹੀਂ ਕਰਦਾ। ਪੰਜਵਾਂ ਗੁਣ ਗੁਰੂ ਕੇ ਸਿੱਖ ਦੇ ਜੀਵਨ ਵਿੱਚ ਇਹ ਆ ਜਾਂਦਾ ਹੈ, ਉਹ ਸਤਿਗੁਰੂ ਦੇ ਉਪਦੇਸ਼ ਨੂੰ ਬੜੇ ਪਿਆਰ ਨਾਲ, ਬੜੇ ਧਿਆਨ ਦੇ ਨਾਲ ਸ਼ਰਵਣ ਕਰਦਾ ਹੈ ਤੇ ਜੋ ਗੁਰੂ ਦਾ ਉਪਦੇਸ਼ ਹੈ, ਜੋ ਗੁਰੂ ਦਾ ਹੁਕਮ ਹੈ, ਉਹਨੂੰ ਸੱਤ ਕਰਕੇ ਮੰਨਦਾ ਹੈ। ਉਹਦੇ ਉੱਤੇ ਸਵਾਲ ਜਵਾਬ ਟੀਕਾ ਟਿੱਪਣੀ ਨਹੀਂ ਜੇ ਕਰਦਾ ਕਿ ਇਹ ਕਿਉਂ ਹੋਇਆ, ਕੀ ਕੀਤਾ, ਇਹ ਨਹੀਂ ਹੋ ਸਕਦਾ। ਮਾਲਕ ਕਹਿੰਦੇ ਪੰਜਵਾਂ ਗੁਣ ਇਹ ਗੁਰੂ ਕੇ ਸਿੱਖ ਵਿੱਚ ਜੀਵਨ ਦੇ ਵਿੱਚ ਆ ਜਾਂਦਾ ਹੈ। ਛੇਵਾਂ ਗੁਣ ਰਾਤ ਨੂੰ ਸੌਣ ਲੱਗਿਆਂ ਥੋੜ੍ਹਾ ਪ੍ਰਸ਼ਾਦਾ ਛਕਦਾ ਹੈ ਅਤੇ ਸੌਂਦਿਆਂ ਸਮੇਂ ਵੀ ਥੋੜ੍ਹੀ ਨੀਂਦ ਲੈਂਦਾ। ਮਾਲਕ ਕਹਿੰਦੇ ਗੁਰੂ ਕੇ ਸਿੱਖ ਦੇ ਜੀਵਨ ਵਿੱਚ ਇਹ ਸੱਤ ਗੁਣ ਆ ਜਾਂਦੇ ਹੈ ਅਤੇ ਜਦੋਂ ਸੱਤਾਂ ਗੁਣਾਂ ਨੂੰ ਕੋਈ ਵੇਖਦਾ ਅਤੇ ਉਹ ਗੁਰੂ ਕੇ ਸਿੱਖ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਪਿਆਰਿਓ ਆਪ ਵੀ ਗੁਰੂ ਦੇ ਨਾਲ ਜੁੜ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਹ ਵਾਰ ਉਚਾਰਨ ਕੀਤੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਗੁਰੂ ਕੇ ਸਿੱਖ ਦੇ ਜੀਵਨ ਅੰਦਰ ਇਹ ਸੱਤ ਗੁਣ ਆ ਜਾਂਦੇ ਨੇ ਉਸ ਗੁਰੂ ਕੇ ਸਿੱਖ ਤੋਂ ਮੈਂ ਬਲਿਹਾਰ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ। ਹਉ ਤਿਸ ਕੋਲ ਘੁਮਾਇਆ ਗੁਰਮੁਖ ਰਿਦਾ ਗਰੀਬੀ ਆਵੇ, ਹਉ ਤਿਸ ਕੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਕੋਲ ਘੁਮਾਇਆ ਪਰ ਦਰਬੈ ਕੋ ਹੱਥ ਨਾ ਲਾਵੇ, ਹਉ ਤਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਹਉ ਤਿਸ ਕੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ, ਹਉ ਤਿਸ ਕੋਲ ਘੁਮਾਇਆ ਥੋੜ੍ਹਾ ਸੋਵੇ ਥੋੜ੍ਹਾ ਹੀ ਖਾਵੇ। ਅਤੇ ਲਾਸ਼ਟ ਪੰਗਤੀ ਦੇ ਅੰਦਰ ਭਾਈ ਗੁਰਦਾਸ ਕਹਿੰਦੇ ਨੇ ਗੁਰਮੁਖ ਸੋਈ ਉਸਨੂੰ ਗੁਰਮੁਖ ਕਹਿ ਲਵੋ, ਉਸਨੂੰ ਸੰਤ ਕਹਿ ਲਵੋ, ਉਸਨੂੰ ਪਿਆਰਾ ਕਹਿ ਲਵੋ, ਉਸਨੂੰ ਭਾਈ ਕਹਿ ਲਵੋ। ਇਹ ਸਤਿਕਾਰਯੋਗ ਸ਼ਬਦ ਨੇ। ਗੁਰਮੁਖ ਸੋਈ ਸਹਿਜ ਸਮਾਵੇ, ਮਾਲਕ ਕਹਿੰਦੇ ਜਦੋਂ ਇਹ ਗੁਰੂ ਗੁਰੂ ਕੇ ਸਿੱਖ ਦੇ ਵਿੱਚ ਇਹ ਗੁਰੂ ਵਾਲੇ ਗੁਣ ਆ ਜਾਂਦੇ ਹੈ ਅਤੇ ਸਾਡਾ ਸੰਸਾਰ ਗੁਰੂ ਕੇ ਸਿੱਖ ਦੇ ਜੀਵਨ ਨੂੰ ਜਦੋਂ ਵੇਖਦਾ ਅਤੇ ਉਦੋਂ ਪ੍ਰਭਾਵਿਤ ਹੋ ਕੇ ਆਪ ਗੁਰੂ ਦੇ ਨਾਲ ਜੁੜ ਜਾਂਦਾ। ਬੜੀਆਂ ਉਦਾਹਰਣਾਂ ਨੇ ਇਤਿਹਾਸ ਦੇ ਅੰਦਰ। ਗੁਰੂ ਕੇ ਪਿਆਰਿਓ ਭਾਈ ਲਹਿਣਾ ਵੈਸ਼ਨੋ ਦੇਵੀ ਦਾ ਪੁਜਾਰੀ ਹੈ, ਹਰ ਮਹੀਨੇ ਵੈਸ਼ਨੋ ਦੇਵੀ ਦੇ ਨਮਸਕਾਰ ਕਰਨ ਜਾਂਦਾ ਹੈ ਔਰ ਇੰਨਾ ਗੂੜਾ ਰਿਸ਼ਤਾ ਬਣਾ ਕੇ ਬੈਠਾ ਹੈ। ਜਦੋਂ ਜਗਰਾਤੇ ਦਾ ਦਿਨ ਹੈ, ਰਾਤ ਨੂੰ ਜਗਰਾਤਾ ਕੱਢਿਆ ਜਾਂਦਾ ਹੈ, ਉਦੋਂ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਸਾਰੀ ਸਾਰੀ ਰਾਤ ਨੱਚਣਾ ਅਤੇ ਇੱਥੋਂ ਤੱਕ ਵੀ ਕਈ ਵਾਰ ਨੱਚਦਿਆਂ ਨੱਚਦਿਆਂ ਪੈਰਾਂ ਦੇ ਵਿੱਚੋਂ ਖੂਨ ਦੀਆਂ ਧਾਰਾਂ ਵਹਿ ਜਾਣੀਆਂ ਪਰ ਨੱਚਣੋਂ ਨਾ ਹਟਣਾ। ਪਰ ਇਹ ਕਦਮ ਗੁਰੂ ਕੇ ਪਿਆਰਿਓ ਅੱਗੇ ਨੂੰ ਚੱਲਦੇ ਗਏ। ਇੱਕ ਦਿਨ ਵੈਸ਼ਨੋ ਦੇਵੀ ਦੇ ਮੰਦਰ 'ਤੇ ਜਦੋਂ ਮੱਥਾ ਟੇਕ ਕੇ ਭਾਈ ਲਹਿਣਾ ਆਪਣੇ ਕਾਫਲੇ ਨੂੰ ਨਾਲ ਲੈ ਕੇ ਤੁਰਨ ਲੱਗਾ, ਜਾਂਦਿਆਂ ਜਾਂਦਿਆਂ ਕੰਨਾਂ ਦੇ ਵਿੱਚ ਇਲਾਹੀ ਬਾਣੀ ਦੀ ਆਵਾਜ਼ ਪਈ। ਇੱਕ ਗੁਰੂ ਕਾ ਪਿਆਰਾ ਸਿੱਖ ਜਿਸ ਦਾ ਨਾਮ ਹੈ ਭਾਈ ਜੋਧ, ਭਾਈ ਜੋਧ ਜੀ ਨੇ ਇਲਾਹੀ ਬਾਣੀ ਜਦੋਂ ਮੁੱਖ ਦੇ ਵਿੱਚੋਂ ਉਚਾਰਨ ਕੀਤੀ ਅਤੇ ਇਹੀ ਇਲਾਹੀ ਬਾਣੀ ਭਾਈ ਲਹਿਣੇ ਦੇ ਕੰਨਾਂ ਵਿੱਚ ਪਈ, ਕਦਮ ਰੁਕ ਗਏ ਅਤੇ ਆਪਣੇ ਕਾਫਲੇ ਨੂੰ ਕਹਿੰਦਾ ਅੱਜ ਤੱਕ ਕਦੇ ਵੀ ਮਨ ਨੂੰ ਸ਼ਾਂਤੀ ਨਹੀਂ ਸੀ ਮਿਲੀ ਪਰ ਗੁਰੂ ਦੀ ਬਾਣੀ ਸ਼ਾਂਤੀ ਦੇਣ ਵਾਲੀ ਹੈ। ਜਿਹੜਾ ਗੁਰੂ ਕਾ ਸਿੱਖ ਬਾਣੀ ਉਚਾਰਦਾ ਪੜ੍ਹਦਾ ਮੈਂ ਉਸ ਨੂੰ ਪੁੱਛਦਾ ਕਿ ਗੁਰਬਾਣੀ ਕਿਹਦੀ ਹੈ ਜਿਹੜੀ ਤੂੰ ਇੰਨੇ ਰਸ ਵਿੱਚ ਭਿੱਜ ਕੇ ਗਾ ਰਿਹਾ ਹੈ। ਗੁਰੂ ਕੇ ਪਿਆਰਿਓ ਆਪਣੇ ਕਾਫਲੇ ਨੂੰ ਭਾਈ ਲਹਿਣਾ ਕਹਿੰਦਾ ਕਿ ਕਾਫਲੇ ਵਾਲੇ ਵੀਰੋ, ਤੁਸੀਂ ਜੇ ਮੇਰੇ ਨਾਲ ਜਾਣਾ ਚਾਹੁੰਦੇ ਹੋ ਤਾਂ ਠੀਕ ਹੈ, ਤੁਸੀਂ ਜਾਓ ਵੈਸ਼ਨੋ ਦੇਵੀ ਦੇ ਅਤੇ ਮੈਨੂੰ ਟਿਕਾਣਾ ਮਿਲ ਗਿਆ ਜਿਹੜੇ ਟਿਕਾਣੇ ਦੇ ਵਾਸਤੇ ਮੈਂ ਜੂਨਾ ਜੂਨਾ ਭਟਕਦਾ ਰਿਹਾ। ਵਾਪਸ ਮੁੜਿਆ, ਭਾਈ ਜੋਧ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ। ਆਪਾਂ ਕਈ ਵਾਰ ਸ਼ਬਦ ਪੜ੍ਹਦੇ ਹਾਂ, ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਬਕੂ ਚਰਨ ਗਹੋਂ ਬਕੂ ਸੁਭ ਰਸਨਾ, ਦੀਜੈ ਪ੍ਰਾਨ ਕੋਰ, ਮੈਂ ਰੱਬ ਤੋਂ ਟੁੱਟਿਆ ਹਾਂ, ਕੋਈ ਮੈਨੂੰ ਮੇਰੇ ਮਾਲਕ ਦੇ ਨਾਲ ਜੋੜਨ ਵਾਲਾ ਮਿਲ ਜਾਵੇ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੂ ਸੁਭ ਰਸਨਾ, ਦੀਜੈ ਪ੍ਰਾਣ ਅਕੋਰ। ਮੈਂ ਆਪਣੇ ਪ੍ਰਾਣ ਕੱਢ ਕੇ ਉਸ ਪਿਆਰੇ ਨੂੰ ਦੇਣ ਲਈ ਤਿਆਰ ਹਾਂ। ਭਾਈ ਜੋਤ ਜੀ ਕੋਲੋਂ ਭਾਈ ਲਹਿਣੇ ਨੇ ਜਾ ਕੇ ਪੁੱਛਿਆ, ਗੁਰੂ ਕੇ ਸਿੱਖਾਂ, ਇਹ ਗੁਰਬਾਣੀ ਕਿਹਦੀ ਪੜ੍ਹਦਾ ਹੈ ਜਿਹੜੀ ਮਨ ਨੂੰ ਠਾਰਨ ਵਾਲੀ ਹੈ? ਪਿਆਰਿਓ, ਦੁਨੀਆ ਦੇ ਅੰਦਰ ਤਿੰਨ ਚੀਜ਼ਾਂ ਠੰਡੀਆਂ ਮੰਨੀਆਂ ਗਈਆਂ, ਇੱਕ ਚੰਦ ਦੀ ਠੰਡਕ, ਇੱਕ ਚੰਦਰਮਾ ਦੀ ਠੰਡਕ, ਅਤੇ ਦੂਜੇ ਨੰਬਰ 'ਤੇ ਚੰਦਨ ਦੀ ਠੰਡਕ, ਅਤੇ ਤੀਜੇ ਨੰਬਰ 'ਤੇ ਪਿਆਰਿਓ ਸਰਦ ਰੁੱਤ ਨੂੰ ਠੰਡਾ ਮੰਨਿਆ ਗਿਆ। ਪਰ ਮਾਲਕ ਕਹਿੰਦੇ ਹੈ ਤੋ ਤਿੰਨੇ ਚੀਜ਼ਾਂ ਤੇਰੇ ਕੋਲ ਹੋਣ, ਚੰਦਰਮਾ ਦੀ ਠੰਡਕ ਹੋਵੇ, ਚੰਦਨ ਦੀ ਠੰਡਕ ਹੋਵੇ, ਲੇਪ ਕੀਤਾ ਹੋਵੇ ਸਰੀਰ ਉੱਤੇ, ਸਰਦੀ ਦੀ ਰੁੱਤ ਹੋਵੇ ਚੇਤਾ ਰੱਖੀ, ਤਿੰਨੇ ਚੀਜ਼ਾਂ ਤੈਨੂੰ ਠੰਡਾ ਨਹੀਂ ਕਰ ਸਕਦੀਆਂ। ਮਾਲਕ ਕਹਿੰਦੇ ਕੇਵਲ ਜੇ ਠੰਡਾ ਕਰੇਗਾ, ਤੜਫਦੇ ਹੋਏ ਮਨ ਨੂੰ ਠੰਡਾ ਕਰਨ ਦਾ ਤਰੀਕਾ ਕੇਵਲ ਪਰਮਾਤਮਾ ਦਾ ਨਾਮ ਹੈ। ਪਿਆਰਿਓ, ਸ਼ਬਦ ਆਉਂਦਾ ਚੰਦਨ ਚੰਦ ਨਾ ਸਰਦ ਰੁੱਤ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨ ਮਿਟ ਈ ਘਾਮ, ਸੀਤਲ ਥੀਵੈ ਨਾਨਕਾ ਜਿਪੰਦੜੋ ਹਰ ਨਾਮ। ਗੁਰਬਾਣੀ ਮਨ ਨੂੰ ਠੰਡਾ ਕਰਨ ਵਾਲੀ ਹੈ। ਭਾਈ ਜੋਤ ਨੂੰ ਭਾਈ ਲਹਿਣੇ ਨੇ ਜਾ ਕੇ ਕਿਹਾ, ਇਹ ਇਲਾਹੀ ਬਾਣੀ ਕਿਹਨਾਂ ਦੀ ਹੈ? ਤੇ ਭਾਈ ਜੋਤ ਕਹਿੰਦਾ, ਗੁਰੂ ਨਾਨਕ ਦੇ ਪਾਤਸ਼ਾਹ ਦੀ। ਗੁਰੂ ਕੇ ਪਿਆਰਿਓ, ਭਾਈ ਲਹਿਣਾ ਭਾਈ ਜੋਤ ਦੇ ਨਾਲ ਤੁਰਦਾ ਹੈ, ਤੇ ਭਾਈ ਜੋਤ ਗੁਰੂ ਨਾਨਕ ਦੇ ਪਾਤਸ਼ਾਹ ਦੇ ਨਾਲ ਜਾ ਕੇ ਮਿਲਾ ਦਿੰਦੇ ਹੈ। ਪਿਆਰਿਓ, ਮੈਂ ਬੇਨਤੀ ਕਰਾਂਗਾ, ਜਦੋਂ ਕੋਈ ਗੁਰੂ ਕਾ ਸਿੱਖ ਗੁਰਬਾਣੀ ਦੇ ਅਨੁਸਾਰ ਜੀਵਨ ਜੀਂਦਾ ਹੈ, ਤੇ ਮਾਲਕ ਜੀ ਕਹਿੰਦੇ ਆਪ ਹੀ ਨਹੀਂ ਤਰਦਾ, ਉਹ ਕਈਆਂ ਨੂੰ ਤਾਰ ਦਿੰਦਾ ਹੈ। ਆਪ ਨਹੀਂ ਤਰਦਾ, ਉਹ ਕਈਆਂ ਨੂੰ ਤਾਰ ਦਿੰਦਾ ਹੈ। ਭਾਈ ਲਹਿਣਾ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰਦਾ ਹੈ, ਸੇਵਾ ਸਾਡੇ ਵਾਂਗ ਨਹੀਂ, ਕਿਤੇ ਸੇਵਾ ਦਾ ਕਈ ਵਾਰ ਬੰਦਾ ਹੰਕਾਰ ਵੀ ਕਰ ਲੈਂਦਾ। ਆਪਾਂ ਕਈ ਵਾਰ ਦੇਖਦੇ ਹਾਂ, ਪਿਆਰਿਓ, ਬੰਦੇ ਨੇ ਤਪਣਾ ਦੀ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕੀਤੀ ਅਤੇ ਉੱਪਰ ਨਾਂ ਲਿਖਾ ਦਿੱਤਾ, ਜੇ ਕਿਤੇ ਕੋਈ ਪਲੰਗ ਦੀ ਸੇਵਾ ਕੀਤੀ ਅਤੇ ਨਾਂ ਲਿਖਵਾ ਦਿੱਤਾ, ਜੇ ਕਿਤੇ ਵਾਟਰ ਕੂਲਰ ਦੀ ਸੇਵਾ ਕੀਤੀ ਅਤੇ ਨਾਂ ਲਿਖਵਾ ਦਿੱਤਾ, ਇੱਥੇ ਹੀ ਬਸ ਨਹੀਂ ਪਿਆਰਿਓ, ਇੱਥੇ ਤੇ ਗੁਰਦੁਆਰਾ ਸਾਹਿਬ ਦੇ ਲਈ ਕੋਈ ਬੈੱਡ ਮੰਜਾ ਭੇਟ ਕੀਤਾ ਅਤੇ ਨਾਂ ਲਿਖਵਾ ਦਿੱਤਾ। ਪਿਆਰਿਓ, ਇੱਥੇ ਹੀ ਬਸ ਨਹੀਂ, ਜਿਹੜਾ ਪੀੜਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਜਿਨ੍ਹਾਂ ਦੇ ਉੱਤੇ ਮੇਰੇ ਮਾਲਕ ਪ੍ਰਕਾਸ਼ ਹੁੰਦੇ ਨੇ, ਉਸ ਪੀੜੇ ਦੇ ਉੱਤੇ ਵੀ ਅਸੀਂ ਨਾਂ ਲਿਖਵਾ ਦਿੰਦੇ ਹਾਂ। ਇੱਥੇ ਹੀ ਬਸ ਨਹੀਂ, ਇਕੱਲਾ ਪੀੜੇ 'ਤੇ ਨਹੀਂ ਪਿਆਰਿਓ, ਅਸੀਂ ਤੇ ਰੁਮਾਲਿਆਂ ਦੇ ਉੱਤੇ ਵੀ ਆਪਣੀ ਮੋਹਰ ਲਾ ਕੇ ਰੱਖ ਦਿੱਤੀ ਹੈ। ਮੈਂ ਬੇਨਤੀ ਕਰਦਾ ਆਪਣਾ ਆਪ ਗਵਾ ਕੇ, ਭਾਈ ਲਹਿਣੇ ਨੇ ਸੇਵਾ ਕੀਤੀ ਅਤੇ ਇੱਕ ਦਿਨ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ, ਭਾਈ ਲਹਿਣੇ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਿਜਦਾ ਕੀਤਾ, ਨਮਸਕਾਰ ਕੀਤੀ, ਅੱਜ ਭਾਈ ਲਹਿਣਾ ਨਹੀਂ ਗੁਰੂ ਨਾਨਕ ਦੇ ਘਰ ਦਾ ਉਹ ਸੇਵਾਦਾਰ ਬਣਿਆ ਜਿਨ੍ਹਾਂ ਨੂੰ ਸਤਿਕਾਰ ਦੇ ਨਾਲ ਗੁਰੂ ਅੰਗਦ ਦੇ ਪਾਤਸ਼ਾਹ ਕਿਹਾ ਜਾਂਦਾ ਹੈ। ਦੂਜੀ ਉਦਾਹਰਣ, ਮੈਂ ਬੇਨਤੀ ਤਾਂ ਕਰੀਆਂ, ਗੁਰਬਾਣੀ ਪੜ੍ਹਨ ਵਾਲਾ ਗੁਰਬਾਣੀ ਵਰਗਾ ਹੋਵੇ। ਗੁਰਬਾਣੀ ਬਣੀ ਹੈ, ਸਾਡਾ ਜੀਵਨ ਗੁਰਬਾਣੀ ਵਰਗਾ। ਅਤੇ ਪਿਆਰਿਓ, ਮੈਂ ਦੂਜੀ ਉਦਾਹਰਣ ਦੇਵਾਂਗਾ। ਬੀਬੀ ਅਮਰੋ, ਧੰਨ ਗੁਰੂ ਅੰਗਦ ਦੇ ਪਾਤਸ਼ਾਹ ਦੀ ਪੁੱਤਰੀ, ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਰਸੋਈ ਦੇ ਵਿੱਚ ਜੇ ਪਕਵਾਨ ਤਿਆਰ ਕੀਤਾ ਅਤੇ ਗੁਰਬਾਣੀ ਪੜ੍ਹਨੀ, ਜੇ ਭਾ ਘਰ ਦੇ ਬਰਤਨ ਸਾਫ਼ ਕਰਨੇ ਤਾਂ ਵੀ ਗੁਰਬਾਣੀ, ਪਿਆਰਿਓ, ਜੇ ਸੌਣ ਲੱਗਿਆਂ ਅਤੇ ਤਾਂ ਵੀ ਗੁਰਬਾਣੀ, ਹਰ ਸਮੇਂ ਮਾਲਕ ਦੀ ਗੁਰਬਾਣੀ ਨਾਲ ਸੁਰਤ ਜੋੜ ਕੇ ਰੱਖਣਾ। ਅਤੇ ਦੂਜੇ ਪਾਸੇ ਬਾਬਾ ਅਮਰਦਾਸ ਕਹਿਣ ਲੱਗੇ, ਕਿੰਨਾ ਲੰਮਾ ਸਮਾਂ ਹੋ ਗਿਆ ਗੰਗਾ 'ਤੇ ਇਸ਼ਨਾਨ ਕਰਨ ਜਾਂਦਿਆਂ ਇਸ਼ਨਾਨ ਬਹੁਤ ਕੀਤਾ ਪਰ ਮਨ ਨੂੰ ਸ਼ਾਂਤੀ ਕੋਈ ਨਹੀਂ। ਇੱਕ ਦਿਨ ਬਾਬਾ ਅਮਰਦਾਸ 62 ਸਾਲਾਂ ਦੀ ਆਜੂ ਦੇ ਅੰਦਰ ਇਕਾਂਤ ਵਿੱਚ ਬੈਠੇ ਅੰਮ੍ਰਿਤ ਵੇਲੇ ਦਾ ਸਮਾਂ ਤੇ ਪਿਆਰਿਓ ਆਵਾਜ਼ ਆਈ ਬੀਬੀ ਅਮਰੋ ਦੀ ਜਵਾਨ ਵਿੱਚੋਂ ਇਲਾਹੀ ਬਾਣੀ ਦੀ, ਤੇ ਅੱਜ ਜਦੋਂ ਇਲਾਹੀ ਬਾਣੀ ਬੀਬੀ ਅਮਰੋ ਜੀ ਦੇ ਜਵਾਨ ਵਿੱਚੋਂ ਸੁਣੀ ਚਰਨਾਂ ਦੇ ਵਿੱਚ ਜਾ ਕੇ ਢਹਿ ਢੇਰੀ ਹੋ ਗਏ, ਕਹਿਣ ਲੱਗੇ ਬੀਬਾ ਇਹ ਗੁਰਬਾਣੀ ਕਿੰਨਾ ਦੀ ਹੈ? ਤੇ ਬੀਬੀ ਅਮਰੋ ਜੀ ਦੇ ਬੋਲ ਸੀ, ਕਹਿਣ ਲੱਗੇ ਬਜ਼ੁਰਗੋ ਇਹ ਬਾਣੀ ਗੁਰੂ ਨਾਨਕ ਦੀ ਹੈ। ਕਹਿਣ ਲੱਗੇ ਮੈਨੂੰ ਜਲਦੀ ਤੋਂ ਜਲਦੀ ਉਹਨਾਂ ਦੇ ਘਰ ਲੈ ਕੇ ਜਾ। ਪਿਆਰਿਓ ਕਿਤੇ ਸਾਡੇ ਅੰਦਰ ਵੀ ਇਹ ਭਾਵਨਾ, ਸਾਡੇ ਅੰਦਰ ਵੀ ਕਿਤੇ ਤਰਲਾ ਬਣੇਗਾ, ਉਹ ਗੁਰੂ ਕੇ ਸਿੱਖਾਂ ਤੂੰ ਜਾ ਕੇ ਕਵੇ ਗੁਰੂ ਕੇ ਪਿਆਰਿਆ ਮੈਨੂੰ ਜਲਦੀ ਤੋਂ ਜਲਦੀ ਗੁਰੂ ਨਾਨਕ ਦੇ ਘਰ ਨਾਲ ਲੈ ਜੋੜ ਦੇ। ਪਿਆਰਿਓ ਬਾਬਾ ਅਮਰਦਾਸ ਗੁਰੂ ਅੰਗਦ ਦੇ ਪਾਤਸ਼ਾਹ ਦੇ ਕੋਲ ਆਏ, ਸੇਵਾ ਕੀਤੀ, ਤਨ ਕਰਕੇ ਮਨ ਕਰਕੇ ਧਨ ਕਰਕੇ, ਹੰਕਾਰ ਦੀ ਸੇਵਾ ਨਹੀਂ ਨਿਮਰਤਾ ਦੀ ਸੇਵਾ, ਆਪਣਾ ਆਪ ਗਵਾ ਕੇ ਸੇਵਾ। ਤੇ ਬਾਬਾ ਅਮਰਦਾਸ ਜੀ ਤੇ ਕਿਰਪਾ ਹੋਈ, ਜਿਨ੍ਹਾਂ ਨੂੰ ਗੰਗਾ ਦੇ ਇਸ਼ਨਾਨ ਨੇ ਸੁੱਖ ਨਾ ਦਿੱਤਾ, ਜਿਨ੍ਹਾਂ ਨੇ ਦਰ ਦਰ ਤੇ ਤੀਰਥਾਂ ਤੇ ਇਸ਼ਨਾਨ ਕੀਤਾ ਤੇ ਸੁੱਖ ਨਾ ਮਿਲਿਆ, ਜਦੋਂ ਗੁਰੂ ਨਾਨਕ ਦੇ ਘਰ ਆਏ ਤੇ ਮਨ ਸ਼ਾਂਤ ਹੋਇਆ। ਤਕਰੀਬਨ 10 ਸਾਲ ਸੇਵਾ ਕੀਤੀ, ਕਦੇ ਜਣਾਇਆ ਨਹੀਂ। ਤੇ ਇੱਕ ਦਿਨ ਉਹ ਸਮਾਂ ਆਇਆ ਜਿੱਦੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਬਾਂਹ ਪਕੜ ਕੇ ਘੁੱਟ ਕੇ ਛਾਤੀ ਨਾਲ ਲਾ ਕੇ ਕਿਹਾ, ਬਾਬਾ ਅਮਰਦਾਸ ਲੋਕ ਤੈਨੂੰ ਨਥਾਵਾ ਕਹਿੰਦੇ ਨੇ, ਲੋਕ ਤੈਨੂੰ ਨਮਾਣਾ ਕਹਿੰਦੇ ਨੇ, ਲੋਕ ਤੈਨੂੰ ਨਤਾਣਾ ਕਹਿੰਦੇ ਨੇ, ਅੱਜ ਤੋਂ ਬਾਅਦ ਤੂੰ ਨਤਾਣਿਆਂ ਦਾ ਤਣ ਹੈ, ਅੱਜ ਤੋਂ ਬਾਅਦ ਤੂੰ ਨਮਾਣਿਆਂ ਦਾ ਮਾਣ ਹੈ, ਅੱਜ ਤੋਂ ਬਾਅਦ ਤੂੰ ਨਿਓਟਿਆਂ ਦੀ ਓਟ ਹੈ। ਚੇਤਾ ਰੱਖਿਓ ਜਿਹੜੇ ਬਾਬਾ ਅਮਰਦਾਸ ਜੀ ਨੂੰ ਲੋਕਾਂ ਨੇ ਨਥਾਵਾ ਕਿਹਾ, ਅਮਰੂ ਨਤਾਣਾ ਕਿਹਾ, ਅੱਜ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ। ਤੇ ਗੁਰੂ ਕੇ ਪਿਆਰਿਓ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਪਾਤਸ਼ਾਹ ਬਣ ਗਿਆ। ਇਹ ਗੁਰੂ ਨਾਨਕ ਦੀ ਘਰ ਦੀ ਵਡਿਆਈ। ਇੱਕ ਬੀਬੀ ਅਮਰੋ ਨੇ ਬਾਬਾ ਅਮਰਦਾਸ ਜੀ ਨੂੰ ਗੁਰਬਾਣੀ ਨਾਲ ਜੋੜ ਦਿੱਤਾ। ਇੱਕ ਭਾਈ ਜੋਤ ਜੀ ਨੇ ਭਾਈ ਲਹਿਣੇ ਨੂੰ ਗੁਰੂ ਨਾਨਕ ਦੇ ਨਾਲ ਜੋੜ ਦਿੱਤਾ। ਤੇ ਗੁਰੂ ਕੇ ਪਿਆਰਿਓ ਆਪਾਂ ਵੀ ਇਹ ਕੰਮ ਕਰ ਸਕਦੇ ਹਾਂ, ਪਰ ਦੁਖਾਂ 'ਤੇ ਹੈ। ਅਸੀਂ ਗੁਰਬਾਣੀ ਪੜ੍ਹਦੇ ਜ਼ਰੂਰ ਹਾਂ, ਪਰ ਪੜ੍ਹ ਪੜ੍ਹ ਗੱਡੀ ਲੱਦੀਆਂ ਵਾਲੀ ਸਾਡੀ ਹਾਲਤ ਹੈ। ਗੁਰਬਾਣੀ ਸਿੱਖ ਦਾ ਜੀਵਨ ਇੱਕ ਹੋਣਾ ਚਾਹੀਦਾ ਹੈ। ਆਓ ਮੇਰੇ ਮਾਲਕ ਇਹ ਸ਼ਬਦ ਦੇ ਅੰਦਰ ਕਹਿੰਦੇ ਹੈ, ਕਹਿੰਦੇ ਜਿੰਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਉਹਨਾਂ ਨੇ ਹੋਰਾਂ ਨੂੰ ਵੀ ਤਾਰ ਦਿੱਤਾ ਕਿ ਸਾਥ ਧਰੇ ਉਹਨਾਂ ਦੇ ਸੰਗ ਪਤਾ ਨਹੀਂ ਕਿੰਨੇ ਕੁ ਹੋਰ ਵੀ ਪਾਪੀ ਵਿਰਤੀ ਦੇ ਲੋਕ ਤਰ ਗਏ ਨੇ।
ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ।
ਮਾਲਕ ਕਹਿੰਦੇ ਠਾਕ ਦਾ ਅਰਥ ਹੁੰਦਾ ਰੋਕ। ਕਹਿੰਦੇ ਫਿਰ ਉਹਨਾਂ ਦੇ ਜੀਵਨ ਵਿੱਚ ਕੋਈ ਰੋਕ ਨਹੀਂ ਬਣਦੀ, ਉਹ ਆਪਣੀ ਮੰਜ਼ਿਲ ਦੇ ਵੱਲ, ਆਪਣੀ ਤਰੱਕੀ ਦੇ ਵੱਲ ਵੱਧਦੇ ਜਾਂਦੇ ਨੇ। ਕਿਹੜੇ ਤਰੱਕੀ ਦੇ ਵੱਲ ਵੱਧਦੇ ਨੇ? ਆਪਾਂ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਮਾਲਕ ਕਹਿੰਦੇ ਮੰਨੈ ਮਾਰਗ ਥਾਕ ਨਾ ਪਾਏ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਦੁਨੀਆਂ ਦਾ ਵਿਕਾਰ ਉਹਨਾਂ ਦੀ ਤਰੱਕੀ ਦੇ ਅੰਦਰ ਰੁਕਾਵਟ ਨਹੀਂ ਬਣ ਸਕਦਾ। ਕਿਹਨਾਂ ਦੇ? ਜਿਨ੍ਹਾਂ ਨੇ ਆਪਣੀ ਰਸ਼ਨਾ ਦੇ ਨਾਲ, ਜਿਨ੍ਹਾਂ ਨੇ ਆਪਣੀ ਜਵਾਨ ਦੇ ਨਾਲ ਉਸ ਮਾਲਕ ਦੇ ਗੁਣ ਗਾਉਣੇ ਕੀਤੇ ਨੇ।
ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ।
ਬੂਢੇ ਦਾ ਅਰਥ ਹੁੰਦਾ ਡੁੱਬ ਜਾਣਾ, ਭਾਰੇ ਪਾਪਾਂ ਵਾਲੇ ਕਰਮਾਂ ਨੇ ਪਤਾ ਨਹੀਂ ਕਿੰਨਿਆਂ ਨੂੰ ਡੋਬ ਦਿੱਤਾ, ਪਤਾ ਨਹੀਂ ਕਿੰਨਿਆਂ ਨੂੰ ਬਰਬਾਦ ਕਰ ਦਿੱਤਾ, ਕਿੰਨੇ ਲੋਕਾਂ ਦੇ ਘਰ ਬਰਬਾਦ ਹੋ ਕੇ। ਮੈਂ ਬੇਨਤੀ ਕਰਾਂ, ਪਾਪਾਂ ਨੇ ਕੁਕਰਮਾਂ ਨੇ ਕਿੰਨੇ ਕੁ ਰਿਸ਼ਤੇ ਤੋੜ ਦਿੱਤੇ, ਅੱਜ ਆਪਾਂ ਵੇਖਦੇ ਹਾਂ।
ਕਿ ਕਿੰਨੇ ਤਲਾਕ ਅਦਾਲਤਾਂ ਦੇ ਵਿੱਚ ਰੋਜ਼ਾਨਾ ਆਉਂਦੇ ਨੇ, ਉਹਨਾਂ ਦਾ ਇੱਕ ਦੂਜੇ 'ਤੇ ਕਲੇਮ ਹੈ। ਕੋਈ ਕਹਿੰਦਾ ਮੇਰੀ ਪਤਨੀ ਆਚਰਨ ਤੋਂ ਹੀਣ ਹੈ, ਕੋਈ ਪਤਨੀ ਕਹਿੰਦੀ ਹੈ ਮੇਰਾ ਪਤੀ ਠੀਕ ਨਹੀਂ। ਅਤੇ ਕਈ ਵਾਰ ਆਪਾਂ ਵੇਖਦੇ ਹਾਂ ਤਕਰੀਬਨ ਰੋਜ਼ਾਨਾ ਹੀ ਅਖਬਾਰਾਂ ਦੇ ਵਿੱਚ ਕਿਸੇ ਨੌਜਵਾਨ ਦਾ ਕਤਲ ਅਤੇ ਕਿਸੇ ਬੇਟੀ ਦਾ ਆਪਣੇ ਹੱਥੀਂ ਪਾਲਿਆ ਅਤੇ ਬੇਟੀ ਦਾ ਕਤਲ ਹੋਇਆ। ਮਾਲਕ ਕਹਿੰਦੇ ਪਤਾ ਨਹੀਂ ਕਿੰਨੇ ਕੁ ਲੋਕ ਸੰਸਾਰ ਦੇ ਅੰਦਰ ਪਾਪਾਂ ਦੇ ਬੇੜੇ ਵਿੱਚ ਬੈਠ ਕੇ, ਕੁਕਰਮਾਂ ਦੀ ਦੁਨੀਆ ਵਿੱਚ ਬੈਠ ਕੇ ਕਿੰਨੇ ਡੁੱਬ ਰਹੇ ਨੇ। ਅਤੇ ਮਾਲਕ ਕਹਿੰਦੇ ਜੇ ਕਿਤੇ ਕੋਈ ਪਾਪੀ ਵਿਰਤੀ ਦਾ ਇਨਸਾਨ ਵੀ ਗੁਰੂ ਬਾਣੀ ਦੇ ਨਾਲ ਜੁੜ ਜਾਵੇ, ਗੁਰੂ ਦੇ ਨਾਲ ਜੁੜ ਜਾਵੇ, ਤੇ ਪਿਆਰਿਓ ਫਿਰ ਸੱਜਣ ਠੱਗ ਤੋਂ ਭਾਈ ਸੱਜਣ ਬਣ ਜਾਂਦਾ ਹੈ, ਭੂਮੀਆਂ ਚੋਰ ਤੋਂ ਭਾਈ ਭੂਮੀਆਂ ਬਣ ਜਾਂਦਾ ਹੈ, ਇੱਥੇ ਕੌਡੇ ਰਾਕਸ਼ ਤੋਂ ਭਾਈ ਕੌਡਾ ਬਣ ਜਾਂਦਾ ਹੈ। ਮਾਲਕ ਕਹਿੰਦੇ ਪਾਪਾਂ ਭਰੀ ਜ਼ਿੰਦਗੀ ਜਿਉਣ ਵਾਲਾ ਵੀ ਜੇ ਕਿਤੇ ਗੁਰੂ ਨਾਨਕ ਦੇ ਦਰ ਨਾਲ ਜੁੜ ਜਾਵੇ ਤੇ ਪਿਆਰਿਓ ਉਹ ਤੇ ਮਾਲਕ ਨਦਰ ਕਰ ਦੇਵੇ, ਉਹ ਵੀ ਆਪਣੀ ਜ਼ਿੰਦਗੀ ਨੂੰ ਸੋਹਣੀ ਬਣਾ ਲੈਂਦੇ ਨੇ।
ਪੀ ਤੂੰ ਵੈਸਾ ਲਾਹਣਾ ਪਿਆਰੇ, ਪੀ ਤੇਰੀ ਸਲਾਹ।
ਇਸ ਲਈ ਉਸ ਮਾਲਕ ਦੀ ਸਲਾਹਤਾ ਕਰਨੀ ਚਾਹੀਦੀ ਹੈ, ਉਸ ਮਾਲਕ ਦੀ ਵਡਿਆਈ ਕਰਨੀ ਚਾਹੀਦੀ ਹੈ। ਇੱਕ ਦਿਨ ਮੈਂ ਜਦੋਂ ਪਰਮਾਤਮਾ ਦੀ ਵਡਿਆਈ ਦੀ ਵਿਚਾਰ ਕਰ ਰਿਹਾ ਸਾਂ, ਇੱਕ ਸਿੱਖ ਉੱਠ ਕੇ ਕਹਿੰਦਾ ਵੀ ਆਪਾਂ ਕੀਰਤਨ ਰਾਹੀਂ ਵਡਿਆਈ ਕਰਦੇ ਹਾਂ, ਕਥਾ ਦੇ ਰਾਹੀਂ ਵਡਿਆਈ ਕਰਦੇ ਹਾਂ, ਆਪਾਂ ਗੁਰਬਾਣੀ ਪੜ੍ਹ ਕੇ ਮਾਲਕ ਦੀ ਵਡਿਆਈ ਕਰਦੇ ਹਾਂ, ਅਤੇ ਵਡਿਆਈ ਕਰਨ ਦਾ ਫਾਇਦਾ ਕੀ ਹੈ? ਵੇਖੋ, ਹਰ ਇੱਕ ਬੰਦਾ ਵਪਾਰੀ ਵਿਰਤੀ ਹੈ, ਬੰਦਾ ਕੋਈ ਵੀ ਬੀਜ ਬੀਜਦਾ ਹੈ ਉਹ ਤੋਂ ਕਈ ਗੁਣਾ ਫਲ ਤੱਕਦਾ ਹੈ। ਆਸ ਰੱਖਦਾ ਵੀ ਅੱਜ ਇੱਕ ਬੀਜ ਬੀਜਿਆ ਅਤੇ ਮੈਨੂੰ ਲੱਖਾਂ ਮਣ ਫਲ ਮਿਲ ਜਾਵੇ। ਗੁਰੂ ਕੇ ਸਿੱਖ ਨੇ ਸਵਾਲ ਕੀਤਾ, ਉਹ ਕਹਿਣ ਲੱਗਾ ਵੀ ਸਿਫਤ ਕਰਨ ਨਾਲ ਕੀ ਮਿਲੇਗਾ? ਅਤੇ ਪਿਆਰਿਓ ਗੁਰੂ ਨਾਨਕ ਦੇ ਪਾਤਸ਼ਾਹ ਨੇ ਉੱਤਰ ਬੜਾ ਪਿਆਰਾ ਦਿੱਤਾ। ਗੁਰੂ ਨਾਨਕ ਦੇ ਪਾਤਸ਼ਾਹ ਨੇ ਤਿੰਨ ਪਿਆਰੀਆਂ ਉਦਾਹਰਣਾਂ ਦਿੱਤੀਆਂ। ਕਹਿੰਦੇ ਕਈ ਵਾਰ ਲੋਹੇ ਦਾ ਬਰਤਨ ਜਦੋਂ ਟੁੱਟ ਜਾਵੇ, ਆਪਾਂ ਲੁਹਾਰ ਦੇ ਕੋਲ ਲੈ ਕੇ ਜਾਂਦੇ ਹਾਂ ਅਤੇ ਲੁਹਾਰ ਅੱਗ ਦੇ ਨਾਲ ਗੰਢ ਪਾ ਦਿੰਦਾ ਏ। ਜਦੋਂ ਕਿਤੇ ਸੋਨਾ ਟੁੱਟ ਜਾਵੇ ਅਤੇ ਸੁਨਾਰ ਅੱਗ ਦੇ ਨਾਲ ਗੰਢ ਪਾ ਦਿੰਦਾ ਏ। ਅਤੇ ਤੀਜੀ ਉਦਾਹਰਣ ਹੈ ਅਕਾਲ ਪੁਰਖ ਵਾਹਿਗੁਰੂ ਪਰਿਵਾਰਾਂ ਦੇ ਉੱਤੇ ਐਸੀ ਘਟਨਾ ਕਰਮ ਨਾ ਵਰਤਾਵੇ। ਪਿਆਰਿਓ, ਕਈ ਵਾਰ ਪਤੀ ਔਰ ਪਤਨੀ ਦਾ ਰਿਸ਼ਤਾ ਟੁੱਟ ਜਾਂਦਾ ਏ, ਪਰ ਕਈ ਵਾਰ ਆਪਾਂ ਵੇਖਿਆ ਤਲਾਕ ਹੋ ਜਾਂਦਾ ਏ, ਰਿਸ਼ਤਾ ਟੁੱਟ ਜਾਂਦਾ ਏ, ਪਰ ਜਿਸ ਸਮੇਂ ਜੱਜ ਇਹ ਫੈਸਲਾ ਸੁਣਾ ਰਿਹਾ ਹੁੰਦਾ ਏ, ਪਤੀ ਪਤਨੀ ਦੋਨੇ ਆਪਣੇ ਬੱਚੇ ਦੇ ਵੱਲ ਸੋਚਦੇ ਹੈ। ਅਤੇ ਪਿਆਰਿਓ, ਕਈ ਵਾਰ ਐਸਾ ਹੁੰਦਾ ਏ ਟੁੱਟ ਰਹੇ ਰਿਸ਼ਤੇ ਨੂੰ ਵਿਚਾਲੇ ਜੋ ਬੱਚਾ ਖਲੋਤਾ ਏ, ਭਾਵੇਂ ਬੇਟਾ ਅਤੇ ਭਾਵੇਂ ਬੇਟੀ ਹੈ, ਉਹ ਟੁੱਟ ਰਹੇ ਰਿਸ਼ਤਿਆਂ ਨੂੰ ਦੁਬਾਰਾ ਜੋੜ ਦਿੰਦਾ ਏ। ਮਾਲਕ ਜੀ ਕਹਿੰਦੇ ਜਿਵੇਂ ਲੋਹਾ ਟੁੱਟੇ ਲੁਹਾਰ ਜੋੜਦਾ ਏ, ਸੋਨਾ ਟੁੱਟੇ ਸੁਨਾਰ ਜੋੜਦਾ ਏ, ਪਤੀ ਪਤਨੀ ਦਾ ਮਾਤਾ ਪਿਤਾ ਦਾ ਰਿਸ਼ਤਾ ਟੁੱਟੇ ਅਤੇ ਬੱਚਾ ਜੋੜ ਦਿੰਦਾ ਏ, ਉਹ ਗੁਰੂ ਕੇ ਸਿੱਖੋ, ਤੁਸੀਂ ਸਿਫਤ ਕਰਿਓ ਅਤੇ ਮਾਲਕ ਕਿਰਪਾ ਕਰੇਗਾ, ਟੁੱਟਿਆ ਵਿਆਹ ਨੂੰ ਜੋੜ ਦੇਵੇਗਾ। ਹੁਣ ਸ਼ਬਦ ਸੁਣਿਓ, ਲੋਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੁਹਾਰ, ਗੋਰੀ ਸੇਤੀ ਟੁੱਟੈ ਪਤਾਰ। ਮਾਲਕ ਕਹਿੰਦੇ ਇਹੀ ਹੀ ਘਟਨਾ ਵਾਪਰੇ ਤਾਂ ਨਾਨਕ ਦੇ ਦਰ 'ਤੇ ਸਿਫਤ ਕਰਨ ਵਾਲਾ ਕਹਿੰਦੇ ਦੁਬਾਰਾ ਗੁਰੂ ਨਾਨਕ ਦੇ ਘਰ ਨਾਲ ਜੁੜ ਜਾਂਦਾ ਹੈ। ਸੋ ਇੱਥੇ ਮਾਲਕ ਕਹਿੰਦੇ ਹੈ ਵੀ ਪਿਆਰੇ, ਉਸ ਮਾਲਕ ਦੀ ਵਡਿਆਈ ਕਰਿਆ ਕਰ, ਉਸ ਮਾਲਕ ਦੀ ਸਿਫਤ ਕਰਿਆ ਕਰ।
ਵਿਣ ਬੋਹਿਤ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹ।
ਵਿਣ ਬੋਹਿਤ, ਬੋਹਿਤ ਦਾ ਅਰਥ ਹੈ ਜਹਾਜ਼। ਮਾਲਕ ਕਹਿੰਦੇ ਨਾਮ ਦੇ ਜਹਾਜ਼ ਤੋਂ ਬਿਨਾਂ, ਨਾਮ ਦੀ ਬੇੜੀ ਤੋਂ ਬਿਨਾਂ, ਭੈ ਪਾਪਾਂ ਦੇ ਸਮੁੰਦਰ ਵਿੱਚ ਡੁੱਬ ਜਾਵੇਂਗਾ। ਪਿਆਰਿਓ, ਕਿੰਨੇ ਲੋਕ ਪਾਪਾਂ ਦੇ ਸਮੁੰਦਰ ਵਿੱਚ ਡੁੱਬ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦੋ ਵਾਰੀ ਸ਼ਬਦ ਮੇਰੀ ਪਕੜ ਵਿੱਚ ਆਇਆ। ਇੱਕ ਭੈ ਦਾ ਅਰਥ ਹੈ ਮਾਲਕ ਦਾ ਹੁਕਮ, ਭੈ ਵਿੱਚ ਧਰਤੀ ਦੱਬੀ ਭਰ, ਉੱਥੇ ਭੈ ਦਾ ਅਰਥ ਹੈ ਹੁਕਮ। ਇੱਕ ਭੈ ਦਾ ਅਰਥ ਹੈ ਡਰ, ਤੇ ਸੰਸਾਰ ਦੇ ਅੰਦਰ ਦੋ ਤਰ੍ਹਾਂ ਦਾ ਡਰ ਹੈ, ਇੱਕ ਨਿਰੰਕਾਰ ਦਾ ਡਰ ਹੈ, ਇੱਕ ਸੰਸਾਰ ਦਾ ਡਰ ਹੈ। ਪਰ ਕਈ ਵਾਰ ਬੰਦਾ ਨਿਰੰਕਾਰ ਦੇ ਭੈ ਤੋਂ ਡਰਦਾ ਨਹੀਂ, ਨਿਰੰਕਾਰ ਦੇ ਡਰ ਤੋਂ ਡਰਦਾ ਨਹੀਂ, ਸਮਾਜ ਦੇ ਡਰ ਤੋਂ ਡਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇੱਕ ਬੜਾ ਪਿਆਰਾ ਜਿਹਾ ਸ਼ਬਦ ਆਇਆ। ਮਾਲਕ ਕਹਿੰਦੇ, ਅੱਗੋਂ ਦੇਖੈ ਹੱਟ ਪੱਟਣ ਵਿੱਚ ਮੰਦਰ ਭੰਨੈ ਕਰ ਚੋਰੀ ਕਰ ਆਵੇ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੇ। ਜਦੋਂ ਕੋਈ ਬੰਦਾ ਕਿਸੇ ਦੇ ਘਰ ਚੋਰੀ ਕਰਨ ਜਾਂਦਾ ਹੈ ਤੇ ਮਾਲਕ ਕਹਿੰਦੇ ਬੰਦੇ ਨੇ ਅੱਗੋਂ ਵੇਖਿਆ ਮੈਨੂੰ ਵੇਖਦਾ ਤਾਂ ਨਹੀਂ ਕੋਈ, ਪਿੱਛੇ ਵੇਖਿਆ ਮੈਨੂੰ ਵੇਖਦਾ ਤਾਂ ਕੋਈ ਨਹੀਂ, ਪਿਆਰੇ ਉਹ ਚੋਰੀ ਕਰਦਾ ਹੀ। ਪਰ ਮਾਲਕ ਕਹਿੰਦੇ ਤੂੰ ਮਾਲਕ ਤੋਂ ਨਹੀਂ ਛੁਪਾ ਸਕਦਾ। ਇੱਕ ਬੜੀ ਪਿਆਰੀ ਜੀ ਉਦਾਹਰਨ ਆਉਂਦੀ ਹੈ ਇਤਿਹਾਸ ਦੇ ਅੰਗਰ। ਇੱਕ ਦਿਨ ਕੋਈ ਮਹਾਂਪੁਰਸ਼ ਸਰੀਰ ਕਰਕੇ ਬੁੱਢਾ ਹੋਇਆ, ਪਿਆਰੇ ਉਹਦੇ ਦੋ ਸੇਵਕ ਤੇ ਦੋਨਾਂ ਸੇਵਕਾਂ ਦੇ ਵਿੱਚੋਂ ਚੋਣ ਕਰਨੀ ਹੈ ਕਿ ਮੈਂ ਆਪਣੀ ਪ੍ਰੋਪਰਟੀ ਦਾ, ਆਪਣੀ ਜ਼ਮੀਨ ਜਾਇਦਾਦ ਦਾ ਮਾਲਕ ਕਿਹਨੂੰ ਬਣਾਉਣਾ ਹੈ। ਉਹਨਾਂ ਨੇ ਦੋਨਾਂ ਨੂੰ ਇੱਕ ਸਵਾਲ ਪਾ ਦਿੱਤਾ। ਦੋਨਾਂ ਨੂੰ ਇਤਿਹਾਸਕ ਪੱਖ ਕਹਿੰਦਾ ਹੈ, ਕਹਿੰਦੇ ਦੋਨਾਂ ਨੂੰ ਕਬੂਤਰਾਂ ਦਾ ਜੋੜਾ ਦਿੱਤਾ ਤੇ ਉਹਨਾਂ ਨੂੰ ਕਹਿ ਦਿੱਤਾ ਵੀ ਇਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਜਿੱਥੇ ਕਿਸੇ ਦੀ ਨਜ਼ਰ ਨਾ ਪੈਂਦੀ ਹੋਵੇ। ਪਿਆਰਿਓ, ਇੱਕ ਚੇਲੇ ਨੇ, ਇੱਕ ਸੇਵਾਦਾਰ ਨੇ ਗੁਫਾ ਦੇ ਵਿੱਚ ਜਾ ਕੇ ਵੜਿਆ ਤੇ ਚਾਰੇ ਪਾਸੇ ਵੇਖਿਆ, ਕੋਈ ਮੈਨੂੰ ਨਹੀਂ ਵੇਖਦਾ। ਉਹਨੇ ਕਬੂਤਰ ਦੀ ਗਰਦਨ ਨੂੰ ਪਕੜਿਆ ਤੇ ਮਰੋੜ ਦਿੱਤਾ, ਪਰ ਦੂਜਾ ਵੀ ਦੂਜੀ ਗੁਫਾ ਦੇ ਵਿੱਚ ਵੜਿਆ। ਉਹਨੇ ਸੋਚਿਆ ਮਨਾ, ਤੇਰੀਆਂ ਅੱਖਾਂ ਵੇਖਦੀਆਂ ਨੇ, ਤੇਰੇ ਗੁਰੂ ਨੇ ਕਿਹਾ ਸੀ ਕਿਸੇ ਦੀ ਅੱਖ ਨਾ ਵੇਖੇ, ਤੇਰੀਆਂ ਅੱਖਾਂ ਵੇਖਦੀਆਂ ਨੇ। ਉਹਨੇ ਆਪਣੀ ਅੱਖਾਂ ਦੇ ਉੱਤੇ ਪੱਟੀ ਬੰਨ ਲਈ। ਫਿਰ ਮਨ ਅੰਦਰ ਖਿਆਲ ਆਇਆ, ਤੇਰੀਆਂ ਅੱਖਾਂ ਤੋਂ ਤੇ ਨਹੀਂ ਦਿੰਦਾ, ਪਰ ਜਿਹੜਾ ਕਬੂਤਰ ਹੈ, ਪੰਛੀ ਹੈ, ਇਹਦੀਆਂ ਅੱਖਾਂ ਤੈਨੂੰ ਵੇਖਦੀਆਂ ਨੇ। ਉਹਦੇ ਅੱਖਾਂ ਦੇ ਉੱਤੇ ਵੀ ਪੱਟੀ ਬੰਨ ਦਿੱਤੀ ਤੇ ਪਿਆਰਿਓ ਹੋਇਆ ਨਾ ਪਿਆ, ਘਰ ਨੂੰ ਵਾਪਸ ਮੁੜਿਆ, ਉਹਨਾਂ ਮਹਾਂਪੁਰਸ਼ਾਂ ਦੇ ਕੋਲ ਆਇਆ। ਇੱਕ ਕਹਿਣ ਲੱਗਾ, ਆਹ ਲੋ ਜੀ ਮੈਂ ਮਾਰ ਕੇ ਲੈ ਕੇ ਆ ਗਿਆ, ਕਿਸੇ ਦੀ ਕੋਈ ਅੱਖ ਨਹੀਂ ਸੀ ਵੇਖਦੀ। ਪਰ ਗੁਰੂ ਕੇ ਪਿਆਰਿਓ, ਜਦੋਂ ਦੂਜਾ ਜਿਉਂਦਾ ਕਬੂਤਰ ਲੈ ਕੇ ਆਇਆ, ਕਹਿਣ ਲੱਗਾ, ਮਹਾਂਪੁਰਸ਼ੋ ਮੈਥੋਂ ਇਹਨੂੰ ਮਾਰਨਾ ਹੋਇਆ। ਤੇ ਉਹਨਾਂ ਨੇ ਪੁੱਛਿਆ ਕਿਉਂ, ਕਹਿਣ ਲੱਗਾ ਮੇਰੇ ਮਨ ਦੇ ਅੰਦਰ ਪਹਿਲਾ ਖਿਆਲ ਸੀ ਤੇਰੀ ਅੱਖ ਵੇਖਦੀ ਹੈ, ਮੈਂ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਲਈ। ਦੂਜਾ ਮੇਰੇ ਅੰਦਰ ਖਿਆਲ ਆਇਆ, ਇਹ ਪੰਛੀ ਦੀਆਂ ਅੱਖਾਂ ਵੇਖਦੀਆਂ ਨੇ, ਮੈਂ ਇਸ ਦੇ ਅੱਖਾਂ ਦੇ ਉੱਤੇ ਪੱਟੀ ਬੰਨ ਦਿੱਤੀ। ਤੇ ਤੀਜੇ ਨੰਬਰ ਦਾ ਖਿਆਲ ਆਇਆ, ਉਹ ਮਲਿਆ ਭਲਿਆ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਲਈ, ਕਬੂਤਰ ਦੀਆਂ ਅੱਖਾਂ 'ਤੇ ਪੱਟੀ ਬੰਨ ਲਈ, ਪਰ ਉਸ ਨਿਰੰਕਾਰ ਦੀ ਅੱਖ 'ਤੇ ਕਦੇ ਪੱਟੀ ਨਹੀਂ ਬੰਨੀ ਜਾਣੀ, ਉਹ ਤੋਂ ਨਹੀਂ ਲੁਕਾਇਆ ਜਾਣਾ। ਗੁਰੂ ਕੇ ਪਿਆਰਿਓ, ਕਹਿਣ ਲੱਗਾ, ਰੱਬ ਦੀ ਅੱਖ ਹਮੇਸ਼ਾ ਤੱਕਦੀ ਹੈ, ਹਮੇਸ਼ਾ ਦੇਖਦੀ ਹੈ। ਤੇ ਗੁਰੂ ਕੇ ਪਿਆਰਿਓ ਆ ਕੇ ਢਹਿ ਢੇਰੀ ਹੋ ਗਿਆ, ਕਹਿਣ ਲੱਗਾ ਮੈਂ ਰੱਬ ਤੋਂ ਨਹੀਂ ਛੁਪਾ ਸਕਦਾ। ਬਸ ਆਹੀ ਭੈ ਕਿਤੇ ਸਾਡੇ ਜੀਵਨ ਵਿੱਚ ਆ ਜਾਵੇ, ਅੱਜ ਕਿੰਨੀਆਂ ਜਿੰਦੜੀਆਂ ਦੇ ਨਾਲ ਖਲਵਾੜ ਹੁੰਦਾ ਹੈ। ਪਿਆਰਿਓ, ਜੇ ਖੋਏ ਲੈਣ ਵਾਸਤੇ ਕਿਸੇ ਦੁੱਧ ਦੀ ਦੁਕਾਨ ਵਿੱਚ ਜਾਈਏ, ਖੋਇਆ ਬਨੌਟੀ ਦੋਧੀ ਦੇ ਕੋਲੋਂ ਦੁੱਧ ਲਈਏ ਤੇ ਦੁੱਧ ਬਨੌਟੀ, ਮਠਿਆਈ ਲੈਣ ਜਾਈਏ ਤੇ ਮਠਿਆਈ ਬਨੌਟੀ, ਪਿਆਰਿਓ ਇਕੱਲੇ ਇਕੱਲੇ ਵੱਲ ਨਜ਼ਰ ਮਾਰ ਕੇ ਤੱਕਿਓ। ਜਿਸ ਦਿਨ ਸਾਡੇ ਅੰਦਰ ਆਹ ਖਿਆਲ ਪੈਦਾ ਹੋ ਗਿਆ, ਉਹ ਭਲਿਆ ਮਠਿਆਈ ਦੇ ਵਿੱਚ ਘਟੀਆ ਚੀਜ਼ਾਂ ਮਿਲਾਉਣ ਵਾਲਿਆ, ਦੁੱਧ ਦੇ ਅੰਦਰ ਘਟੀਆ ਚੀਜ਼ਾਂ ਮਿਲਾਉਣ ਵਾਲਿਆ, ਉਹ ਰੱਬ ਵੱਲ ਨਜ਼ਰ ਮਾਰ ਕੇ ਵੇਖ, ਰੱਬ ਤੈਨੂੰ ਵੇਖਦਾ ਹੈ। ਮਾਲਕ ਕਹਿੰਦੇ ਪਰਮਾਤਮਾ ਦੇ ਭੈ ਤੋਂ ਬਿਨਾਂ, ਪਰਮਾਤਮਾ ਦੇ ਡਰ ਤੋਂ ਬਿਨਾਂ, ਜਿਹਨੂੰ ਨਿਰਮਲ ਭਉ ਪਾਇਆ। ਆਪਾਂ ਪੜ੍ਹਦੇ ਹਾਂ ਮਾਲਕ ਕਹਿੰਦੇ ਕਿੰਨੇ ਕੀ ਲੋਕ ਇਸ ਪਾਪਾਂ ਦੀ ਦੁਨੀਆਂ ਦੇ ਵਿੱਚ ਗਰਕ ਹੋ ਗਏ ਤੇ ਕਿੰਨੇ ਕੀ ਗਰਕ ਹੁੰਦੇ ਜਾ ਰਹੇ ਨੇ।
ਰਹਾਉ ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ।
ਬਹੁਤ ਪਿਆਰਾ ਜਿਹਾ ਬਚਨ ਕੀਤਾ ਮਾਲਕ ਨੇ, ਕਹਿੰਦੇ ਸਲਾਹੀ ਸਲਾਹੇ ਪਿਆਰੇ। ਸਲਾਉਣਾ ਕਿਹਨੂੰ ਹੈ, ਸਿਫਤ ਕਿਸ ਦੀ ਕਰਨੀ ਹੈ? ਇੱਕ ਨਿਰੰਕਾਰ ਦੀ। ਵੇਖੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਿੱਖ ਧਰਮ ਦੀ ਆਰੰਭਤਾ ਇੱਥੋਂ ਕੀਤੀ ਹੈ, ਇੱਕ ਓਅੰਕਾਰ, ਦੂਜਾ ਕੋਈ ਨਹੀਂ। ਤੇ ਪਿਆਰੇ ਜਦੋਂ ਆਪਾਂ ਆਪਣੇ ਵੱਲ ਝਾਤ ਮਾਰਦੇ ਹਾਂ, ਆਪਾਂ ਤੇ ਠੀਕ ਹੈ ਸ਼ਬਦ ਪੜ੍ਹਦੇ ਹਾਂ ਕਿ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਕਹੀਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਸ਼ਬਦ ਜ਼ਰੂਰ ਪੜ੍ਹਿਆ ਪਰ ਗੋਬਿੰਦ ਦੇ ਅੰਦਰੋਂ ਬਣੇ ਨਹੀਂ। ਅੱਜ ਆਪਾਂ ਜਦੋਂ ਵੇਖਦੇ ਹਾਂ ਕੋਈ ਮਿੱਟੀ 'ਤੇ ਦੀਵਾ ਜਲਾ ਰਿਹਾ, ਕੋਈ ਜੰਡ 'ਤੇ ਸੰਧੂਰ ਪਾ ਰਿਹਾ, ਕੋਈ ਦੇਵੀ ਦੇ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ ਹੈ। ਅਤੇ ਪਿਆਰਿਓ ਇੱਕ ਬੜੀ ਪਿਆਰੀ ਜੀ ਉਦਾਹਰਨ ਭਗਤ ਨਾਮਦੇਵ ਜੀ ਨੇ ਬਖਸ਼ਿਸ਼ ਕੀਤੀ ਹੈ। ਭਗਤ ਸਾਹਿਬ ਜੀ ਉਦਾਹਰਨ ਦਿੰਦੇ ਨੇ, ਕਹਿੰਦੇ ਜਿਵੇਂ ਇੱਕ ਸਿਆਣੀ ਔਰਤ ਆਪਣੇ ਘਰ ਦੇ ਵਿੱਚੋਂ ਲੋਹਾ ਜੋ ਕਵਾੜ ਹੈ ਉਹਨੂੰ ਇਕੱਠਾ ਕਰਕੇ ਇੱਕ ਵਪਾਰੀ ਨੂੰ, ਲੋਹਾ ਖਰੀਦਣ ਵਾਲੇ ਬੰਦੇ ਨੂੰ, ਕਵਾੜੀਏ ਨੂੰ, ਸਾਰਾ ਲੋਹਾ ਇਕੱਠਾ ਕਰਕੇ ਕਵਾੜ ਦਾ ਉਹਨੂੰ ਦੇ ਦਿੰਦੀ ਹੈ ਅਤੇ ਉਹਦੇ ਬਦਲੇ ਇੱਕ ਸੋਹਣੀ ਜੀ ਵਸਤੂ ਬਰਤਨ ਖਰੀਦ ਲਿਆ ਜਾਂਦਾ ਹੀ। ਮਾਲਕ ਕਹਿੰਦੇ, ਭਗਤ ਨਾਮਦੇਵ ਜੀ ਕਹਿੰਦੇ ਹੈ ਕਿ ਭਾਈ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਜਿੰਨੇ ਵੀ ਦੇਵੀ ਦੇਵਤੇ ਨੇ, ਜਿੰਨੇ ਵੀ ਮੂਰਤੀਆਂ ਆਦਿਕ ਨੇ, ਸਾਰੀਆਂ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਦੇ ਦਿੱਤੀਆਂ ਅਤੇ ਉਹਦੇ ਬਦਲੇ ਮੈਂ ਸੋਹਣਾ ਜਿਹਾ ਰੱਬ ਖਰੀਦ ਲਿਆ। ਅਤੇ ਹੁਣ ਸ਼ਬਦ ਸੁਣਿਓ, ਆਨ ਦੇਵ ਬਦਲਾਵਣ ਦੇਹੋਂ ਹਉ ਤੋ ਏਕ ਰਮਈਆ ਲਹੋਂ। ਮਾਲਕ ਕਹਿੰਦੇ ਦੂਜਾ ਕੋਈ ਨਹੀਂ, ਕੇਵਲ ਤੇ ਕੇਵਲ ਇੱਕ ਪਰਮਾਤਮਾ ਤੋਂ ਬਿਨਾਂ ਉਹਦੇ ਵਰਗਾ, ਉਹਦੇ ਜਿੱਡਾ, ਉਹਦੇ ਸਮਾਨ ਦੁਨੀਆਂ ਦੇ ਅੰਦਰ ਕੋਈ ਨਹੀਂ। ਅਤੇ ਮਾਲਕ ਕਹਿੰਦੇ ਜੇ ਸਿਫਤ ਕਰਨੀ ਆ ਤੇ ਇੱਕ ਪਰਮਾਤਮਾ ਦੀ ਕਰਿਆ ਕਰ।
ਮੇਰੇ ਪ੍ਰਭ ਸਾਲਾਹਨ ਸੇ ਪਲੇ ਪਿਆਰੇ, ਸ਼ਬਦ ਰਤੇ ਰੰਗ ਹੋਏ।
ਮਾਲਕ ਜੀ ਕਹਿੰਦੇ ਉਹ ਭਲੇ ਪੁਰਸ਼ ਨੇ, ਉਹ ਮਹਾਨ ਨੇ ਜਿਹੜੇ ਇੱਕ ਨਿਰੰਕਾਰ ਦੀ ਸਿਫਤ ਸਲਾਹ ਕਰਦੇ, ਜਿਹੜੇ ਗੁਰਬਾਣੀ ਦੇ ਅੰਦਰ ਰੱਤੇ ਜਾਂਦੇ ਨੇ, ਪਰਮਾਤਮਾ ਦੇ ਪਿਆਰ ਵਿੱਚ ਰੱਤੇ ਜਾਂਦੇ ਨੇ, ਤੇ ਉਹਨਾਂ ਦਾ ਕੂੜਾ ਰਿਸ਼ਤਾ ਇੱਕ ਨਿਰੰਕਾਰ ਦੇ ਨਾਲ ਬਣ ਜਾਂਦਾ ਹੈ।
ਤਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਵਿਲੋਏ।
ਮਾਲਕ ਜੀ ਕਹਿੰਦੇ ਹੈ ਵੀ ਜਿਹੜੇ ਐਸੇ ਗੁਰੂ ਕੇ ਸਿੱਖਾਂ ਦਾ ਸਾਥ ਕਰਦੇ ਨੇ ਭਾਈ, ਉਹ ਜੀਵਨ ਦੇ ਵਿੱਚ ਚੰਗੇ ਬਣ ਜਾਂਦੇ ਨੇ ਤੇ ਉਹ ਉਸ ਸਿੱਖ ਦੇ ਕੋਲੋਂ ਤੱਤ ਪ੍ਰਾਪਤ ਕਰਦੇ ਨੇ। ਜਿਵੇਂ ਇੱਕ ਸਿਆਣੀ ਔਰਤ, ਸਮਝਦਾਰ ਔਰਤ ਦੁੱਧ ਨੂੰ ਰਿੜਕ ਕੇ ਮਲਾਈ ਕੱਢ ਲੈਂਦੀ ਹੈ, ਮੱਖਣ ਕੱਢ ਲੈਂਦੀ ਆ, ਉਹ ਵੀ ਰੱਬ ਦੇ ਪਿਆਰੇ ਗੁਰੂ ਕੇ ਸਿੱਖਾਂ ਦੇ ਕੋਲੋਂ ਚੰਗੇ ਗੁਣ ਹਾਸਲ ਕਰਕੇ ਤੇ ਆਪਣੇ ਜੀਵਨ ਦੀ ਬੇੜੀ ਨੂੰ ਇਸ ਸੰਸਾਰ ਦੇ ਵਿੱਚੋਂ ਪਾਰ ਕਰ ਲੈਂਦੇ ਨੇ।
ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸ਼ਾਨ।
ਪਤ ਦਾ ਅਰਥ ਹੁੰਦਾ ਹੈ ਉੱਚਾ ਆਚਰਣ। ਮੈਂ ਇੱਕ ਮਿੰਟ ਰੁਕ ਕੇ ਬੇਨਤੀ ਕਰਾਂਗਾ, ਉੱਚਾ ਆਚਰਣ, ਚੰਗਾ ਜੀਵਨ। ਪਿਆਰਿਓ ਅੱਜ ਆਪਾਂ ਕਈ ਵਾਰ ਵੇਖਦੇ ਹਾਂ ਸਾਡੇ ਸਿਰ 'ਤੇ ਦਸਤਾਰ ਹੈ, ਕਿਰਪਾਨ ਹੈ, ਕੜਾ ਹੈ, ਕਿਸ਼ਹਿਰਾ ਹੈ, ਸਭ ਕੁਝ ਗੁਰੂ ਦੇ ਨਿਸ਼ਾਨੀਆਂ ਨੇ, ਪਰ ਸਿਰ 'ਤੇ ਦਸਤਾਰ ਹੈ, ਕਰਦਾਰ ਨਹੀਂ। ਸਿਰ 'ਤੇ ਦਸਤਾਰ ਹੈ, ਕਰਦਾਰ ਨਹੀਂ। ਅਤੇ ਇੱਕ ਮੈਂ ਬੇਨਤੀ ਕਰਾਂ, ਸਾਡੀ ਦਸਤਾਰ ਦੇ ਵਿੱਚੋਂ ਆਮ ਲੋਕ ਗੁਰੂ ਦੇ ਦਰਸ਼ਨ ਕਿਵੇਂ ਕਰਦੇ ਨੇ? ਜੇ ਸਾਡਾ ਕਰਦਾਰ ਨਹੀਂ, ਸੰਸਾਰ ਟੁੱਟੇਗਾ। ਸੋਹਣੀ ਦਸਤਾਰ ਦੇ ਨਾਲ ਕਰਦਾਰ ਹੋਵੇ ਤੇ ਸੰਸਾਰ ਜੁੜ ਜਾਵੇਗਾ। ਇੱਕ ਬੜੀ ਪਿਆਰੀ ਜੀ ਘਟਨਾ 1971 ਦੀ ਹੈ। 1971 ਨੂੰ ਜਦੋਂ ਬੰਗਲਾਦੇਸ਼ ਆਜ਼ਾਦ ਕਰਵਾਇਆ, ਉਸ ਸਮੇਂ ਭਾਰਤੀ ਫੌਜ ਦਾ ਜਰਨਲ ਕਮਾਂਡਰ ਜਗਜੀਤ ਸਿੰਘ ਅਰੋੜਾ ਭਾਰਤੀ ਫੌਜ ਦਾ ਕਮਾਂਡਰ ਬਣ ਕੇ ਅਗਵਾਈ ਕਰਦਾ ਹੈ ਅਤੇ ਬੰਗਲਾਦੇਸ਼ ਜਿਹੜੇ ਲੋਕਾਂ ਨੇ ਆਪਣੇ ਕਬਜ਼ੇ ਵਿੱਚ ਕੀਤਾ ਸੀ, ਉਹਨਾਂ ਸਾਰਿਆਂ ਫੌਜੀਆਂ ਨੂੰ ਸਰਦਾਰ ਜਗਜੀਤ ਸਿੰਘ ਅਰੋੜਾ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਇੱਥੋਂ ਤੱਕ ਕਿ ਉਹਨਾਂ ਦੇ ਜਰਨੈਲ ਨੂੰ ਵੀ ਉਹਨਾਂ ਦੇ ਜਰਨਲ ਨੂੰ ਵੀ ਆਪਣੇ ਕਬਜ਼ੇ ਵਿੱਚ ਕੀਤਾ। ਪਰ ਇੱਕ ਜਿਸ ਸਮੇਂ ਉਹਨਾਂ ਫੌਜੀਆਂ ਨੂੰ, ਉਹਨਾਂ ਸੈਨਿਕਾਂ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਅਤੇ ਉਹਨਾਂ ਦੇ ਮੋਰਚਿਆਂ ਦੇ ਵਿੱਚੋਂ ਕਈ ਨੌਜਵਾਨ ਲੜਕੀਆਂ ਨਿਕਲੀਆਂ ਅਤੇ ਜਗਜੀਤ ਸਿੰਘ ਅਰੋੜਾ ਨੇ ਉਹਨਾਂ ਨੌਜਵਾਨ ਲੜਕੀਆਂ ਦੇ ਵੱਲ ਨਜ਼ਰ ਮਾਰੀ। ਉਹਨਾਂ ਦੇ ਸਰੀਰ ਉੱਤੇ ਕੋਈ ਕੱਪੜਾ ਨਹੀਂ ਸੀ, ਬਿਲਕੁਲ ਨਗਨ ਸੀ। ਅਤੇ ਜਦੋਂ ਸਰੀਰ ਵੱਲ ਨਜ਼ਰ ਮਾਰੀ, ਇਹਨਾਂ ਦਰਿੰਦੇ ਲੋਕਾਂ ਨੇ, ਵੇਖੋ ਬੰਦਾ ਕੁਕਰਮਾਂ ਦੇ ਵਾਸਤੇ ਕਿੰਨਾ ਨੀਚ ਚਲਾ ਜਾਂਦਾ ਹੈ। ਉਹਨਾਂ ਨੌਜਵਾਨ ਲੜਕੀਆਂ ਦੇ ਸਰੀਰਾਂ ਦੇ ਉੱਤੇ ਆ ਨੌਹਾਂ ਦੇ ਦਾਗ ਸੀ ਅਤੇ ਉਹਨਾਂ ਸਰੀਰਾਂ ਦੇ ਵਿੱਚੋਂ ਖੂਨ ਵਹਿ ਰਿਹਾ ਸੀ। ਅਤੇ ਪਿਆਰਿਓ, ਜਗਜੀਤ ਸਿੰਘ ਅਰੋੜਾ ਨੇ ਤੱਕਿਆ ਅਤੇ ਉਹ ਲੜਕੀਆਂ ਜਗਜੀਤ ਸਿੰਘ ਅਰੋੜਾ ਦੇ ਕੋਲ ਭੱਜ ਕੇ ਆਈਆਂ। ਉਹਨਾਂ ਨੇ ਤਰਲਾ ਕੀਤਾ, ਬੇਨਤੀ ਕੀਤੀ ਕਿ ਸਰਦਾਰ ਜੀ, ਸਾਡੀ ਮਦਦ ਕਰੋ, ਸਾਨੂੰ ਇਹਨਾਂ ਦੇ ਹੱਥਾਂ ਦੇ ਵਿੱਚੋਂ ਛਡਵਾਓ। ਅਤੇ ਸਰਦਾਰ ਜਗਜੀਤ ਸਿੰਘ ਦੇ ਬੋਲ ਸੀ, ਕਹਿਣ ਲੱਗਾ, ਅਸੀਂ ਤੁਹਾਡੇ ਦੇਸ਼ ਦੇ ਕਮਾਂਡਰ ਨਹੀਂ, ਸੈਨਿਕ ਨਹੀਂ, ਅਸੀਂ ਤੇ ਤੁਹਾਨੂੰ ਗੁਲਾਮ ਬਣਾਉਣ ਲਈ ਆਏ ਹਾਂ। ਅਤੇ ਗੁਰੂ ਕੇ ਪਿਆਰਿਓ, ਉਹਨਾਂ ਬੇਟੀਆਂ ਦੇ ਬੋਲ ਕੀ ਸੀ, ਉਹਨਾਂ ਧੀਆਂ ਦੇ ਬੋਲ ਕੀ ਸੀ? ਉਹ ਹੱਥ ਜੋੜ ਕੇ ਕਹਿੰਦੀਆਂ ਨੇ, ਸਰਦਾਰ ਜੀ, ਅਸੀਂ ਨਹੀਂ ਜਾਣਦੀਆਂ ਤੂੰ ਪਾਕਿਸਤਾਨ ਦੀ ਫੌਜ ਦਾ ਕਮਾਂਡਰ ਹੈ, ਅਸੀਂ ਨਹੀਂ ਜਾਣਦੀਆਂ ਤੂੰ ਭਾਰਤੀ ਫੌਜ ਦਾ ਕਮਾਂਡਰ ਹੈ, ਅਸੀਂ ਨਹੀਂ ਜਾਣਦੀਆਂ ਤੂੰ ਕਿਹੜੇ ਦੇਸ਼ ਦਾ ਕਮਾਂਡਰ ਹੈ, ਪਰ ਸਾਨੂੰ ਤੇ ਇੱਕੋ ਇੱਕ ਗੱਲ ਦਾ ਪਤਾ ਹੈ, ਤੇਰੇ ਸਿਰ ਦੀ ਦਸਤਾਰ ਦੱਸਦੀ ਹੈ ਕਿ ਤੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਿੱਖ ਹੈ। ਜਰਨਲ ਜਗਜੀਤ ਸਿੰਘ ਅਰੋੜਾ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ। ਕਹਿਣ ਲੱਗਾ, ਕਲੰਗੀ ਵਾਲਿਆ, ਅੱਜ ਤਿਕਰ ਮੈਂ ਆ ਦਸਤਾਰ ਨੂੰ ਕੱਪੜਾ ਸਮਝਦਾ ਰਿਹਾ, ਪਰ ਅੱਜ ਮੈਨੂੰ ਪਤਾ ਲੱਗਿਆ ਕਿ ਦਸਤਾਰ ਦੀ ਕੀਮਤ ਕੀ ਹੁੰਦੀ ਹੈ। ਪਿਆਰਿਓ, ਦਸਤਾਰ ਲਾਈ, ਉਹਨਾਂ ਲੜਕੀਆਂ ਦੇ ਸਰੀਰਾਂ ਨੂੰ ਕੱਜਿਆ, ਉਹਨਾਂ ਦੀਆਂ ਇੱਜ਼ਤਾਂ ਨੂੰ ਕੱਜਿਆ। ਗੁਰੂ ਕੇ ਸਿੱਖੋ, ਜੇ ਸਾਡੇ ਕੋਲੇ ਪੱਤ ਪਰਵਾਨਾ ਹੋਵੇਗਾ, ਮੈਂ ਕਹਾਂਗਾ ਜਿੱਥੇ ਮਰਜ਼ੀ ਜਾਵੇ ਲੋਕ ਸਤਿਕਾਰ ਕਰਨਗੇ, ਨਹੀਂ ਤੇ ਚੇਤਾ ਰੱਖਿਓ ਚੋਲੇ ਨੂੰ ਲੀਰੋ ਲੀਰ ਵੀ ਕਰ ਦੇਣਗੇ। ਬਸ ਇਹ ਹੀ ਬੇਨਤੀ ਹੈ। ਮਾਲਕ ਕਹਿੰਦੇ ਤੇਰੇ ਕੋਲੇ ਚੰਗਾ ਆਚਰਣ ਹੋਵੇ ਤੇ ਰੱਬ ਦੇ ਨਾਮ ਦੀ ਮੋਹਰ ਹੋਵੇ, ਮਾਲਕ ਕਹਿੰਦੇ ਤੈਨੂੰ ਕੋਈ ਰੋਕ ਨਹੀਂ ਸਕਦਾ।
ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੇ ਹੁਕਮ ਪਛਾਣ।
ਮਾਲਕ ਜੀ ਕਹਿੰਦੇ ਤੂੰ ਦੁਨੀਆਂ ਤੇ ਆਇਆ, ਜਿਹੜਾ ਕੰਮ ਕਰੇਗਾ ਉਹ ਆਖਰ ਨੂੰ ਤੇਰੇ ਲਿਖਿਆ ਜਾਣਾ ਹੈ, ਤੇ ਉਸੇ ਨੂੰ ਨਾਲ ਲੈ ਕੇ ਦੁਨੀਆਂ ਤੋਂ ਇੱਕ ਦਿਨ ਜਾਵੇਗਾ।
ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ।
ਮਾਲਕ ਜੀ ਕਹਿੰਦੇ ਇਹ ਗੱਲ ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਪਰ ਦੁੱਖ ਇਹ ਹੈ कि अज गुरु नूं एक जरिया दस्या जांदा है, गुरु की अज लोड़ नहीं, यह बयान किया जाता है प्रचारकों के वलों। प्यारियो मालक कहिंदे गुरु के चरणों में जा, तैनू यह समझ लगेगी जो जिनी भी ताकत है अकाल पुरख वाहिगुरु की है, ये सारिया गल्लां की समझ तैनू गुरु देवेगा। गुरु के चरणों में जाके बेनती करिया कर, गुरु के चरणों में जाके तरला करिया कर।
हुक्म है अंदर निमिया प्यारे, हुक्म है उधर मजार।
मालिक जी कहिंदे हुक्म दे द्वारा तू मां दे पेट विच आया, ते हुक्म दे द्वारा ही मां दे पेट दे विच बड़ा होया।
हुक्म है अंदर जमिया प्यारे, उदो सिर कै पार।
मालिक कहिंदे जदो तेरा जन्म होया वह भी मालिक दे हुक्म विच सी, ते जदो तू पुठा लटकदा सी, अज वेखो थोड़ा जा समा बंदे नू पुठा लटका दियो, ते हो सकदा भी बंदे दी मौत हो जावे, पर मां दे पेट दे विच 9-10 महीने बच्चा पुठा लटकदा रहा, पर कदे भी कोई तकलीफ नहीं आई। मालिक कहिंदे उस हुक्म दे विच रहिंदा होया, मां दे पेट विच पुठा लटकदिया तू अपने जीवन नू अगे अगे तो रहा सी।
गुरमुख दरगह जानिया प्यारे, चले कारज सार।
सार दा अर्थ हुंदा श्रेष्ठ, जे तू दुनिया विच चंगे कम कीते ने ते मालक दे दरगाह दे विच तेरा सत्कार होवेगा। आपां शब्द पढ़दे आ, रे रे दरगह कहा ना को, आओ बैठ आदर सुभ दिओ, जिथे चंगे कर्मां दे नाल संसार दे विच सत्कार मिलदा है, उत्थे निरंकार दे दर दे उत्ते भी सत्कार मिलदा है।
हुक्म है अंदर आया प्यारे, हुक्म जादू जाए।
हुक्म दे विच ही तो दुनिया ते आया, हुक्मी होवन आकार हुक्म ना कहया जाए। हुक्मी आकार बनिया ते हुक्मी बिनसिया। मालिक कहिंदे जमना भी उस मालिक दे हुक्म विच है, ते मरना भी उस मालिक दे हुक्म विच ही है।
हुक्म बन चलाई है प्यारे, मन मुख लह सजाए।
मालिक कहिंदे जिहड़ियां पंडा बनदा चेता रखी उस मालिक दे हुक्म विच ही है, ते चेता रखी इन्हां पंडा पापां दीआं पंडा बनन वालिया, एदे बदले तेनूं पाप मिलेगा वह भी उस मालक दे हुक्म विच मिलेगा।
हुक्म शब्द पछाणिया प्यारे, दरगह पैंदा जाए।
मालक दे हुक्म विच रह के ही गुरु दी वाणी बारे ज्ञान मिलदा, ते मालक दे हुक्म विच ही रह के पैदा जाए परमात्मा दे दरबार विच, परमात्मा दी दरगाह विच बंदा जांदा है।
हुक्म गणत गणाई है प्यारे, हुक्म हौम दोए।
मालिक जी कहिंदे भी एक गल दा ध्यान रखी, अज गिणतियां चलदियां ने, कोई कहिंदा मैं 10 पाठ किते, मैं 50 पाठ किते, कोई गिणतियां दे विच पै जांदा है। मालिक कहिंदे ये गिणतियां करेगा ते ओ मालिक वेखदा है, ते जेड़ा भी तू कर्म करदा है ओ सारे कर्मां दा लेखा जोखा उस मालिक दे हुक्म विच है, उस मालिक दे हुक्म विचों वार नहीं। जे ए गिणतियां करके कुदरती है बंदा कई बार धार्मिक ख्याल रखदा होया भी बंदा हंकार करदा, कई बार नितनेम दा हंकार भी कर लैंदा। मालिक कहिंदे ए होम है जिहड़ी भाई, ए भी उस मालिक दे हुक्म विच है, भाव के जो जा कम करेगा ओहे जा फल उस मालक ने हुक्म विच ही देना है।
हुक्म भवै पवाई है प्यारे, अवगुण मुठी रोए।
मालिक जी कहिंदे अवगुण कर रहे हैं, ये मालक दे हुक्म विच है, ते अगली गल जिहड़ी सजा मिलेगी ओ भी उस मालक दे हुक्म विच ही मिलेगी।
हुक्म सियापै साह का प्यारे, सच मिलै वडियाई होए।
एक गल बड़ी कमाल दी है प्यारियो, मालिक कहिंदे जेड़ा उस मालक दे सच्चे हुक्म नूं समझ लैंदा है, उस शाह दे हुक्म नूं समझ लैंदा है, ते उस नूं निरंकार दे दर ते संसार दे विच्चों सत्कार मिलता है, उन्हों प्यार मिलता है, ਲੋਕ ਉਹਦੀ ਵਡਿਆਈ ਕਰਦੇ ਨੇ, ਲੋਕ ਉਸ ਦਾ ਸਤਿਕਾਰ ਕਰਦੇ ਨੇ।
ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾਉ।
ਮਾਲਕ ਜੀ ਕਹਿੰਦੇ ਪਰ ਪਿਆਰਿਓ, ਅਸੀਂ ਆਪਣੀ ਜਵਾਨ ਦੇ ਵਿੱਚੋਂ ਇਹ ਗੱਲ ਤਾਂ ਜ਼ਰੂਰ ਕਹਿੰਦੇ ਹਾਂ ਕਿ ਸ਼ਰਾਬ ਪੀਣੀ ਮਾੜੀ ਹੈ, ਇਹ ਗੱਲ ਤਾਂ ਆਪਾਂ ਜ਼ਰੂਰ ਕਹਿੰਦੇ ਹਾਂ ਕਿ ਕਿਸੇ ਨਾਲ ਠੱਗੀ ਮਾਰਨੀ ਮਾੜੀ ਹੈ, ਆਪਾਂ ਇਹ ਗੱਲ ਜ਼ਰੂਰ ਕਹਿੰਦੇ ਹਾਂ ਕਿ ਕਿਸੇ ਨਾਲ ਧੋਖਾ ਕਰਨਾ ਮਾੜਾ ਹੈ, ਪਰ ਮਾਲਕ ਜੀ ਕਹਿੰਦੇ ਜਵਾਨ ਵਿੱਚੋਂ ਇਹ ਗੱਲ ਸੌਖਿਆ ਨਿਕਲ ਜਾਂਦੀ ਹੈ। ਪਰ ਇੱਥੇ ਆਖਣ ਔਖੇ ਦਾ ਅਰਥ ਹੈ ਗੁਰੂ ਦੇ ਹੁਕਮ ਨੂੰ ਕਮਾਉਣਾ। ਵੇਖੋ, ਕਹਿਣਾ ਤਾਂ ਬੜਾ ਸੌਖਾ ਹੈ, ਕਹਿਣਾ ਬੜਾ ਸੌਖਾ ਹੈ, ਮਾਲਕ ਜੀ ਕਹਿੰਦੇ ਪਰ ਜਦੋਂ ਆਖਣ ਔਖਾ ਜੀਵਨ ਵਿੱਚ ਕਮਾਉਣ ਦੀ ਗੱਲ ਆ ਜਾਂਦੀ ਹੈ ਤੇ ਉਦੋਂ ਇਹ ਬੜੀ ਮੁਸ਼ਕਲ ਦੀ ਕਹਾਣੀ ਬਣ ਜਾਂਦੀ ਹੈ। ਕੋਈ ਬੰਦਾ ਕਿਸੇ ਦਫ਼ਤਰ ਦੀ ਕੁਰਸੀ 'ਤੇ ਬੈਠਾ ਹੈ, ਪਿਆਰਿਓ ਜਦੋਂ ਪਤਾ ਲੱਗਿਆ ਕਿ 20,000 ਰਿਸ਼ਵਤ ਦਾ ਆ ਰਿਹਾ ਹੈ ਅਤੇ ਮਾਲਕ ਕਹਿੰਦੇ ਵੀ ਇਹ ਰਿਸ਼ਵਤ ਲੈਣੀ, ਮਨ ਕਹਿੰਦਾ ਅਤੇ ਜੇ ਨਾ ਰਿਸ਼ਵਤ ਲੈਣੀ ਇਹ ਮਨ ਨਹੀਂ ਕਵੇਗਾ, ਮਾਲਕ ਕਹਿੰਦੇ ਇਹ ਚੀਜ਼ਾਂ ਕਰਨੀਆਂ ਬੜੀਆਂ ਔਖੀਆਂ ਨੇ।
ਜਿੰਨੀ ਸੋ ਸਾ ਲਾਹਿਆ ਪਿਆਰੇ, ਹਉ ਤਿੰਨ ਬਲਿਹਾਰ ਜਾਓ।
ਇੱਥੇ ਸਲਾਹੀ ਦਾ ਅਰਥ ਮੰਨਣਾ ਕਰੀਏ, ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨ ਲਿਆ, ਜੀਵਨ ਦੇ ਵਿੱਚ ਕਮਾ ਲਿਆ, ਮਾਲਕ ਕਹਿੰਦੀ ਹੈ ਵੀ ਉਹਨਾਂ ਗੁਰੂ ਕੇ ਸਿੱਖਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ।
ਨਾਉ ਮਿਲੈ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ।
ਮਾਲਕ ਕਹਿੰਦੇ ਨਾਮ ਦੇ ਵਿੱਚੋਂ ਸੰਤੋਖ ਮਿਲਦਾ ਹੈ। ਵੇਖੋ, ਸੰਤੋਖ ਤੋਂ ਬਿਨਾਂ ਜ਼ਿੰਦਗੀ ਇੱਕ ਲਾਲਚੀ ਸੁਭਾਅ ਵਾਲੀ ਜਾਂ ਇੱਕ ਕੁੱਤੇ ਵਾਲੀ ਕਹਿ ਲਈਏ ਬਣ ਜਾਂਦੀ ਹੈ। ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੀ। ਮਾਲਕ ਕਹਿੰਦੇ ਜਿੰਨਾ ਚਿਰ ਸੰਤੋਖ ਨਹੀਂ ਜੀਵਨ ਵਿੱਚ ਆਉਂਦਾ। ਪਿਆਰਿਓ, ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਦੋਂ ਪੰਡਿਤ ਹਰਦਿਆਲ ਗੁਰੂ ਨਾਨਕ ਦੇ ਪਾਤਸ਼ਾਹ ਦੇ 9 ਸਾਲਾਂ ਦੀ ਆਜੂ ਵਿੱਚ ਜਨੇਊ ਪਾਉਣ ਆਉਂਦਾ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ 4 ਚੀਜ਼ਾਂ ਮੰਗਦੇ ਨੇ, ਦਇਆ ਕਪਾ, ਸੰਤੋਖ ਸੂਤ, ਜਤ ਗੰਢੀ, ਸੱਤ ਬੱਟ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਦਇਆ ਸੰਤੋਖ ਜਤ ਸੱਤ, ਇਹ ਕਰਨੀ ਤੇਰੇ ਕੋਲ ਹੈ, ਇਹ ਜਨੇਊ ਤੇਰੇ ਕੋਲ ਹੈ ਤਾਂ ਮੈਨੂੰ ਦੇ। ਪਰ ਇਕੱਲਾ ਜਨੇਊ ਪਾਉਣ ਨਾਲ ਗੱਲ ਨਹੀਂ ਬਣਦੀ, ਮੈਂ ਕਹਾਂਗਾ ਗੁਰੂ ਕੇ ਸਿੱਖੋ ਅੰਮ੍ਰਿਤ ਛਕਣਾ, ਗੁਰੂ ਕੇ ਸਿੱਖ ਵਾਸਤੇ ਗੁਰੂ ਦਾ ਹੁਕਮ ਹੈ। ਪਰ ਇਕੱਲਾ ਕਕਾਰ ਪਾ ਲੈਣੇ, ਪਰ ਕਕਾਰਾਂ ਦਾ ਧਾਰਨੀ ਨਾ ਹੋਣਾ। ਮਾਲਕ ਕਹਿੰਦੇ ਵੀ ਜਿਵੇਂ ਜਨੇਊ ਹੈ ਤੇ ਉਵੇਂ ਸਾਡੇ ਕਕਾਰ ਸਮਝੋ। ਮਾਲਕ ਨੇ ਕਰਨੀ ਦੀ ਗੱਲ ਕੀਤੀ ਹੈ। ਬਾਬਾ ਫਰੀਦ ਜੀ ਕਹਿੰਦੇ ਹੈ, ਕਹਿੰਦੇ ਭਾਈ ਆਪਣੇ ਜੀਵਨ ਵਿੱਚ ਕਰਨੀ ਲੈ ਕੇ ਆ, ਜਿੱਤ ਕੰਮਾਂ ਦੇ ਰਾਹੀਂ, ਮਾੜੇ ਕੰਮਾਂ ਰਾਹੀਂ ਸੰਸਾਰ ਦੇ ਵਿੱਚ ਤੇ ਨਿਰੰਕਾਰ ਦੇ ਦਰ ਤੇ ਬੇਇੱਜ਼ਤੀ ਹੋਵੇ ਉਹ ਕੰਮ ਨਾ ਕਰਿਆ ਕਰ।
ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਧਾਰ।
ਮਾਲਕ ਕਹਿੰਦੇ ਕਾਇਆ ਦਾ ਅਰਥ ਹੁੰਦਾ ਸਰੀਰ, ਕਾਇਆ ਨੂੰ ਕਾਗਜ਼ ਬਣਾ, ਮਨ ਨੂੰ ਸ਼ਾਹੀ ਬਣਾ ਲੈ।
ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ।
ਲਲਤਾ ਦਾ ਅਰਥ ਹੁੰਦਾ ਜੀਭਾ, ਲੇਖਣ ਦਾ ਅਰਥ ਹੈ ਕਲਮ। ਮਾਲਕ ਜੀ ਕਹਿੰਦੇ ਜੀਭਾ ਨੂੰ ਕਲਮ ਬਣਾ ਤੇ ਆਪਣੇ ਸਰੀਰ ਰੂਪੀ ਕਾਗਜ਼ ਦੇ ਉੱਤੇ ਮਨ ਰੂਪੀ ਸ਼ਾਹੀ ਬਣਾ ਕੇ ਉਸ ਮਾਲਕ ਦੇ ਸੱਚ ਨੂੰ ਲਿਖਣਾ ਕਰ।
ਧਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ।
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਹੈ ਉਹਨਾਂ ਲਿਖਾਰੀਆਂ ਤੋਂ ਮੈਂ ਕੁਰਬਾਨ ਹਾਂ, ਉਹਨਾਂ ਲਿਖਣ ਵਾਲਿਆਂ ਦੀ ਕਲਮ ਤੋਂ ਕੁਰਬਾਨ ਹਾਂ ਜਿਹੜੇ ਸੱਚਾ ਲਿਖਦੇ ਨੇ, ਚੰਗਾ ਲਿਖਦੇ ਨੇ। ਪਰ ਗੁਰੂ ਕੇ ਪਿਆਰਿਓ, ਉਹਨਾਂ ਨੂੰ ਉਲਾਂਭਾ ਵੀ ਦਿੱਤਾ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਸ਼ਬਦਾਂ ਦੇ ਰਾਹੀਂ ਨੰਗਾ ਕੀਤਾ, ਸਾਡੀ ਇੱਜ਼ਤ ਨੂੰ ਸ਼ਬਦਾਂ ਦੇ ਛੱਜ ਵਿੱਚ ਪਾ ਕੇ ਅੱਜ ਸਾਡੇ ਸਾਹਮਣੇ ਛਾਣਿਆ। ਮਾਲਕ ਕਹਿੰਦੇ ਉਹਨਾਂ ਨੂੰ ਵੀ ਉਲਾਂਭਾ ਹੈ ਜਿਹੜੇ ਅੱਜ ਗੰਦੇ ਗੀਤ, ਜਿਨ੍ਹਾਂ ਦੀਆਂ ਕਲਮਾਂ ਗੰਦੇ ਗੀਤਾਂ ਲਈ ਚੱਲਦੀਆਂ ਨੇ, ਉਹਨਾਂ ਨੂੰ ਉਲਾਂਭਾ, ਉਹ ਕਲਮ ਸੜ ਜਾਵੇ, ਉਹਦੀ ਸੋਚ ਸੜ ਜਾਵੇ ਪਿਆਰਿਓ। ਪਰ ਉਹਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਹੱਥ ਦੇ ਨਾਲ ਸੋਹਣੇ ਸ਼ਬਦ ਲਿਖੇ ਅਤੇ ਲੋਕਾਂ ਨੂੰ ਚੰਗਾ ਸੁਝਾਅ ਦਿੱਤਾ ਅਤੇ ਚੰਗੇ ਜੀਵਨ ਸੇਧ ਦਿੱਤੀ। ਮਾਲਕ ਕਹਿੰਦੇ ਉਹਨਾਂ ਲਿਖਾਰੀਆਂ ਤੋਂ ਮੈਂ ਕੁਰਬਾਨ ਹਾਂ, ਉਹਨਾਂ ਤੋਂ ਮੈਂ ਬਲਿਹਾਰ ਹਾਂ। ਸੋ ਆਓ, ਸ਼ਬਦ ਦਾ ਅੰਤਰੀ ਭਾਵ ਹੈ ਕਿ ਪਹਿਲਾਂ ਆਪ ਜੁੜੀਏ, ਫਿਰ ਹੋਰਾਂ ਨੂੰ ਜੋੜੀਏ। ਆਪਾਂ ਇਹੋ ਜਿਹੇ ਕਿਰਦਾਰ ਵਾਲੇ ਨਾ ਬਣ ਜਾਈਏ ਕਿ ਸਾਡੇ ਕਿਰਦਾਰ ਨੂੰ ਵੇਖ ਕੇ ਕੋਈ ਟੁੱਟ ਜਾਵੇ। ਕਈ ਵਾਰ ਜਦੋਂ ਦਾਸ ਪਿੰਡਾਂ ਦੇ ਵਿੱਚ ਕਥਾ ਕਰਨ ਦੇ ਲਈ ਜਾਂਦਾ ਅਤੇ ਪਿਆਰਿਓ ਉਸ ਸਮੇਂ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਭਾਈ ਤੁਹਾਡੇ ਸਿੱਖਾਂ ਦੇ ਨਾਲੋਂ ਅਸੀਂ ਚੰਗੇ ਹਾਂ, ਕਿਉਂਕਿ ਸਾਡੇ ਕਰਮਾਂ ਨੂੰ ਵੇਖ ਕੇ ਲੋਕ ਟੁੱਟ ਜਾਂਦੇ ਹੈ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ। ਇੱਕ ਬੇਨਤੀ, ਜੋ ਨਨਕਾਣਾ ਸਾਹਿਬ ਦੀ ਧਰਤੀ ਤੋਂ 550 ਸਾਲਾਂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆ ਰਹੀ ਹੈ, ਉਹ ਆਪਣੇ ਇਸ ਸਥਾਨ 'ਤੇ ਅੰਮ੍ਰਿਤਸਰ ਸਾਹਿਬ ਵਿਖੇ ਤਕਰੀਬਨ 2 ਵਜੇ ਨੂੰ ਪਹੁੰਚ ਜਾਣਾ। ਆਪਾਂ ਸਾਰਿਆਂ ਨੇ ਸਤਿਕਾਰ ਕਰਨਾ, ਸਵਾਗਤ ਕਰਨਾ ਅਤੇ ਬਹੁਤ ਬਹੁਤ ਧੰਨਵਾਦ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਕੋਈ ਗਲਤੀ ਹੋ ਗਈ, ਮੁਆਫ਼ ਕਰਨਾ ਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਦਿਓ ਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲਲਤਾ ਲਿਖਣ ਸੱਚ ਕੀ ਪਿਆਰੇ, ਗੁਣ ਲਿਖੋ ਵਿਚਾਰ, ਧਨ ਲਿਖਾਰੀ ਨਾਨਕਾ ਪਿਆਰੇ, ਸੱਚ ਲਿਖੈ ਉਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।